پائی کہتے انیک سنے تس تھائی عجمت عجب بہن عجمائی شری گور تیگ بہادر نام جن کے چلت پکھے ابھیرام
واہے گرو جی کا خالصہ واہے گرو جی کی فتح چبر شطر تخت مالک شبدا اوتار لوک پرلوک دے رکھیاک تن تن صاحب شری گرو گرنتھ صاحب پاتشاہ جی دے پاون پوتر نگی گود اندر پچھلے پیر دے سجے ہوئے دیوانہ دے اندر جڑ بیٹھے گرو روپ گرو سواری گرو خالصہ سات سنگ جی اتیانت وڈے بھاگ ہن جو نتا پرت ستگر پاتشاہ جی دے چرنا دی حاضری بھر کے ست سنگت کر کے اپنے جیون دیاں گھڑیاں نوں سفل بنا رہے ہو کیونکہ ست سنگت دے اندر جڑ کے اس واہی گرو پرمیشر دی کیرتی کردیاں صفت سلاگا دے جل دے نال جدو جیو من دا اشنان کراؤندا ہے تا جنما جنمانتراں دے من دی جڑی وکاراں دی میل ہے اتر جایا کردی ہے تے جدو ست سنگت دے اندر جڑ کے جیو اپنے من دے اندر گر شبد نوں وسا لوے تے گر شبد نوں جدو جیو اندر من اندر وسا لیندا ہے تجڑے دے پاس قیمتی راس ہے سواسا روپی پونجی شبھ گنا دی راس او پھر اے دے اندر جڑے وکار پاں کام کرودھ لوبھ موہ ہنکار چور ہن او چرا نہیں سکدے اے کرپا ستگرو جی دی ہووے ستگرو جی رحمت کر دین جنہاں جیواں دے اتے کرپا کر کے ست سنگت دی گھڑی بخش دے ہن او جیو ست سنگت دے اندر جڑ کے گر شبد نوں سرون کر کے ہردے دے اندر وسا کے اپنی پونجی راس نوں بچا لیندے ہن تے وکاراں دی جڑی مان دی میل ہے اونوں دھو لیندے ہن آپ وڈبھاگے ہو جو صاحباں دی شرن دے وچ ست سنگت دے وچ جڑ بیٹھے آتمک آنند مان رہے ہو گرو گھر دے کیرتنیاں پاسوں آپ جی نے ربی بانی دے کیرتن شرون کیتے ہن اپرنت سما بنیا ہے لڑی وار چل رہی کتھا دی وچار دا کل دے پرکرن اندر آپ جی نے سرون کیتا سی کہ راجہ مان سنگھ جو کام روپ دیش نو جتن واسطے چڑھ کے گیا کہ جدو برہم پتر دریا دے کنارے تے پہنچ کے ڈیرا کیتا ਤੇ ਕਾਮ ਪ੍ਰਦੇਸ਼ ਦਾ ਜਿਹੜਾ ਰਾਜਾ ਸੀ ਜਦੋਂ ਉਸ ਨੂੰ ਪਤਾ ਲੱਗਿਆ, ਪਹਿਲਾਂ ਅਨੇਕ ਪ੍ਰਕਾਰ ਦੀਆਂ ਉਹਨੇ ਜਿਹੜੀਆਂ ਸ਼ਕਤੀਆਂ ਉਸ ਨੂੰ ਭੇਜਣਾ ਕੀਤੀਆਂ, ਪਰ ਰਾਜਾ ਮਾਨ ਸਿੰਘ ਉਸ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕਰ ਰਿਹਾ ਸੀ, ਬੰਦਗੀ ਦੇ ਵਿੱਚ ਜੁੜਿਆ ਹੋਇਆ ਸੀ। ਭਜਨ ਬੰਦਗੀ ਕਰਨ ਕਰਕੇ ਉਹ ਸ਼ਕਤੀਆਂ ਜਿਹੜੀਆਂ ਸਨ ਆਪਣਾ ਵਾਰ ਨਾ ਕਰ ਸਕੀਆਂ, ਤੇ ਜਦੋਂ ਕਾਮ ਪ੍ਰਦੇਸ਼ ਦੇ ਰਾਜੇ ਨੇ ਦੇਖਿਆ ਕਿ ਮੇਰੀਆਂ ਸ਼ਕਤੀਆਂ ਦਾ ਕੋਈ ਜ਼ੋਰ ਨਹੀਂ ਚੱਲਿਆ, ਫਿਰ ਉਸਨੇ ਇੱਕ ਹੋਰ ਜਿਹੜੀ ਸੋਚ ਹਿਰਦੇ ਦੇ ਅੰਦਰ ਸੋਚੀ, ਇੱਕ ਬੇੜੀ ਤਿਆਰ ਕਰਵਾਈ, ਤੇ ਬੇੜੀ ਦੇ ਅੰਦਰ ਇੱਕ ਬੜੀ ਸੋਹਣੀ ਇਸਤਰੀ ਦਾ ਜਿਹੜਾ ਸੀ ਬੁੱਤ ਬਣਾ ਕੇ ਰੱਖਣਾ ਕੀਤਾ, ਤੇ ਉਹਦੇ ਹੱਥਾਂ ਦੇ ਵਿੱਚ ਕਮਲ ਦੇ ਬੜੇ ਸੋਹਣੇ ਸੁੰਦਰ ਫੁੱਲ ਜਿਹੜੇ ਸਨ ਉਹ ਸਜਾਏ, ਤੇ ਮੰਤਰ ਜੰਤਰ ਪੜ੍ਹ ਕੇ ਉਹ ਜਿਹੜੀ ਸੀ ਕਿਸ਼ਤੀ ਉਸਨੇ ਦਰਿਆ ਦੇ ਵਿੱਚ ਭੇਜਣਾ ਕੀਤੀ। ਉਹ ਕਿਸ਼ਤੀ ਬਿਨਾਂ ਮਲਾਹ ਤੋਂ ਹੌਲੀ ਹੌਲੀ ਚੱਲ ਕੇ ਦਰਿਆ ਦੇ ਉਰਲੇ ਪਾਸੇ ਵੱਲ ਆ ਰਹੀ ਹੈ। ਸਾਰੇ ਇਸ ਕੌਤਕ ਨੂੰ ਵੇਖ ਕੇ ਬੜੇ ਹੈਰਾਨ ਹਨ, ਤੇ ਹੁਣ ਜਦੋਂ ਬੇੜੀ ਨੇੜੇ ਪਹੁੰਚੀ ਰਾਜਾ ਮਾਨ ਸਿੰਘ ਦੇ, ਤੇ ਜਿਹੜੀ ਬੜੀ ਸੋਹਣੀ ਇਸਤਰੀ ਦਾ ਬੁੱਤ ਬਣਿਆ ਹੋਇਆ ਸੀ, ਰਾਜਾ ਉਸ ਨੂੰ ਵੇਖ ਕੇ ਮਨ ਦੇ ਅੰਦਰ ਮੋਹਿਤ ਹੋ ਗਿਆ, ਤੇ ਜਦੋਂ ਬੇੜੀ ਨੇੜੇ ਪਹੁੰਚੀ ਤੇ ਉਹਦੇ ਹੱਥਾਂ ਦੇ ਵਿੱਚ ਉਹ ਜਿਹੜਾ ਬੁੱਤ ਬਣਿਆ ਹੋਇਆ ਸੀ ਇਸਤਰੀ ਦਾ ਫੁੱਲ ਲੈ ਕੇ ਸੁੰਘਣਾ ਕੀਤਾ। ਬਸ ਸੁੰਘਣ ਦੀ ਦੇਰ ਸੀ, ਰਾਜਾ ਸ਼ੁਦਾਈ ਹੋ ਗਿਆ, ਪਾਗਲ ਹੋ ਗਿਆ, ਤੇ ਉਸ ਰਾਜ ਦੇਸ਼ ਦੇ ਰਾਜੇ ਨੇ ਆ ਕੇ ਚੜਾਈ ਕਰ ਦਿੱਤੀ। ਜਿਹੜੀਆਂ ਰਾਜੇ ਮਾਨ ਸਿੰਘ ਦੀਆਂ ਫੌਜਾਂ ਸਨ ਉਹ ਰਾਜੇ ਨੂੰ ਇਸ ਤਰ੍ਹਾਂ ਸ਼ੁਦਾਈ ਹੋਇਆ ਵੇਖ ਕੇ ਖਿੰਡ ਪੁੰਡ ਗਈਆਂ, ਕੁਛ ਮੈਦਾਨੇ ਜੰਗ ਅੰਦਰ ਮਾਰੀਆਂ ਗਈਆਂ, ਤੇ ਕੁਛ ਸਮੇਂ ਦੇਰ ਬਾਅਦ ਰਾਜਾ ਮਾਨ ਸਿੰਘ ਉਸੇ ਦੇਸ਼ ਦੇ ਵਿੱਚ ਆਪਣੇ ਪ੍ਰਾਣ ਤਿਆਗ ਗਿਆ, ਭਾਵ ਮਰ ਗਿਆ। ਤੇ ਹੁਣ ਇਹ ਸਾਰੀ ਖਬਰ ਜਿਹੜੀ ਸੀ ਅਕਬਰ ਬਾਦਸ਼ਾਹ ਦੇ ਕੋਲ ਪਹੁੰਚੀ। ਅਕਬਰ ਬਾਦਸ਼ਾਹ ਨੇ ਫਿਰ ਤਲਵਾਰ ਤੇ ਪਾਨਾਂ ਦਾ ਬੀੜਾ ਰੱਖਿਆ ਕਿ ਕੋਈ ਉੱਠੇ ਜਿਹੜਾ ਜਾ ਕੇ ਕਾਮ ਪ੍ਰਦੇਸ਼ ਦੇ ਰਾਜੇ ਨੂੰ ਜਿੱਤ ਲਵੇ। ਪਰ ਹੁਣ ਕਿਸੇ ਦਾ ਹੀਆ ਨਹੀਂ ਸੀ ਪੈਂਦਾ, ਸਭ ਡਰਦੇ ਸਨ ਕਿ ਉੱਥੇ ਜੰਤਰ ਮੰਤਰ ਪੜ ਕੇ ਜਿਹੜਾ ਵੀ ਚੜਾਈ ਕਰਕੇ ਜਾਂਦਾ ਉਹਨੂੰ ਮਾਰ ਦਿੱਤਾ ਜਾਂਦਾ ਹੈ, ਖਤਮ ਕਰ ਦਿੱਤਾ ਜਾਂਦਾ ਹੈ। ਅਕਬਰ ਬਾਦਸ਼ਾਹ ਇਸ ਦੇਸ਼ ਨੂੰ ਜਿੱਤਣ ਦੀ ਚਾਹਤ ਲੈ ਕੇ ਮਨ ਦੇ ਵਿੱਚ ਮਰ ਗਿਆ, ਪ੍ਰਾਣ ਤਿਆਗ ਗਿਆ। ਫਿਰ ਇਹਦਾ ਪੁੱਤਰ ਜਹਾਂਗੀਰ ਆਇਆ, ਜਹਾਂਗੀਰ ਤੋਂ ਬਾਅਦ ਸ਼ਾਹਜਹਾਨ ਆਇਆ, ਇਹ ਵੀ ਉਸ ਦੇਸ਼ ਨੂੰ ਜਿੱਤ ਨਹੀਂ ਸਕੇ। ਫਿਰ ਔਰੰਗਜ਼ੇਬ ਜਦੋਂ ਦਿੱਲੀ ਦਾ ਬਾਦਸ਼ਾਹ ਬਣਿਆ, ਜਿਸਨੇ ਅਨੇਕਾਂ ਦੇਸ਼ ਜਿਹੜੇ ਜਿੱਤ ਕੇ ਆਪਣੇ ਵਸ ਦੇ ਵਿੱਚ ਕਰ ਲਏ ਸਨ, ਉਹ ਹੁਣ ਇਸ ਦੇਸ਼ ਨੂੰ ਜਿੱਤਣਾ ਚਾਹੁੰਦਾ ਸੀ, ਕਿਵੇਂ ਨਾ ਕਿਵੇਂ ਕਰਕੇ ਮੈਂ ਇਸ ਦੇਸ਼ ਨੂੰ ਜਿੱਤ ਲਵਾਂ। ਹੁਣ ਰਾਜਾ ਮਾਨ ਸਿੰਘ ਦਾ ਪੋਤਰਾ ਸੀ ਰਾਜਾ ਬਿਸ਼ਨ ਸਿੰਘ, ਜਿਸ ਨੂੰ ਔਰੰਗਜ਼ੇਬ ਨੇ ਆਪਣੇ ਰਾਜ ਭਾਗ ਦੇ ਅੰਦਰ ਬੜਾ ਵੱਡਾ ਅਹੁਦਾ ਦਿੱਤਾ ਹੋਇਆ ਸੀ, ਇਹਦਾ ਬੜਾ ਮਾਣ ਸਤਿਕਾਰ ਕੀਤਾ, ਬੜੀ ਧਨ ਦੌਲਤ ਦਿੱਤੀ, ਤੇ ਬੜੀਆਂ ਫੌਜਾਂ ਵੀ ਦੇ ਕੇ ਕਿਹਾ ਕਿ ਰਾਜਾ ਬਿਸ਼ਨ ਸਿੰਘ ਤੂੰ ਇਹ ਜਿਹੜੀ ਤਲਵਾਰ ਹੈ ਇੰਨੇ ਲੰਬੇ ਸਮੇਂ ਤੋਂ ਰਾਜ ਦਰਬਾਰ ਦੇ ਅੰਦਰ ਪਈ ਹੈ, ਇਹਨੂੰ ਉਠਾ ਤੇ ਉਠਾ ਕੇ ਉਸ ਦੇਸ਼ ਤੇ ਚੜਾਈ ਕਰਕੇ ਤੂੰ ਜਿੱਤ ਪ੍ਰਾਪਤ ਕਰਕੇ ਆ, ਤੇ ਹੁਣ ਜਿਹੜਾ ਰਾਜ ਦੇ ਅੰਦਰ ਇਤਨਾ ਮਾਨ ਇੱਜ਼ਤ ਪ੍ਰਾਪਤ ਸੀ, ਉਸ ਮਾਨ ਇੱਜ਼ਤ ਨੂੰ ਬਰਕਰਾਰ ਰੱਖਣ ਦੇ ਲਈ ਰਾਜਾ ਬਿਸ਼ਨ ਸਿੰਘ ਨੇ ਤਲਵਾਰ ਉਠਾਈ ਤੇ ਬਹੁਤ ਸਾਰੀਆਂ ਫੌਜਾਂ ਨਾਲ ਲੈ ਕੇ ਸਾਜੋ ਸਮਾਨ ਦੇ ਸਮੇਤ ਜੋਧਪੁਰ ਆਪਣੇ ਮਹਿਲਾਂ ਦੇ ਵਿੱਚ ਪਹੁੰਚਿਆ। ਤੇ ਜਦੋਂ ਇਹ ਸਾਰੀ ਖਬਰ ਮਹਿਲਾਂ ਦੇ ਵਿੱਚ ਗਈ ਕਿ ਰਾਜਾ ਬਿਸ਼ਨ ਸਿੰਘ ਚੜਾਈ ਕਰਕੇ ਜਾ ਰਿਹਾ ਕਾਮ ਪ੍ਰਦੇਸ਼ ਨੂੰ ਜਿੱਤਣ ਦੇ ਵਾਸਤੇ, ਤਾਂ ਰਾਜ ਭਾਗ ਦੇ ਅੰਦਰ ਰੋਣਾ ਪਿੱਟਣਾ ਪੈ ਗਿਆ, ਰਾਣੀਆਂ ਕੁਰਲਾਉਣ ਲੱਗੀਆਂ। ਇਹਦੀ ਮਾਤਾ ਨੇ ਵੀ ਕਿਹਾ ਕਿ ਤੇਰੇ ਵੱਡਾ ਵਡੇਰਾ ਵੀ ਚੜ ਕੇ ਗਿਆ ਸੀ, ਜਿਹੜਾ ਬੜਾ ਸ਼ਕਤੀ ਦਾ ਮਾਲਕ ਸੀ, ਜਿਹਦੇ ਅੱਗੇ ਕੋਈ ਠਹਿਰ ਨਹੀਂ ਸੀ ਸਕਦਾ, ਉਹ ਵੀ ਉੱਥੇ ਮਾਰਿਆ ਗਿਆ, ਜਾਂਦਾ ਵਾਪਸ ਨਹੀਂ ਆਇਆ, ਤੇ ਤੂੰ ਇਸ ਕਰਕੇ ਉਸ ਦੇਸ਼ ਵੱਲ ਚੜਾਈ ਕਰਕੇ ਨਾ ਜਾ। ਇਸ ਪ੍ਰਕਾਰ ਦੇ ਨਾਲ ਬਹੁਤ ਸਾਰਿਆਂ ਨੇ ਰੋਕਣਾ ਕੀਤਾ ਹੈ, ਪਰ ਰਾਜੇ ਬਿਸ਼ਨ ਸਿੰਘ ਦੀ ਪਟਰਾਣੀ ਸੀ ਮਹਿਲਾਂ ਦੇ ਅੰਦਰ, ਜਿਨ੍ਹੇ ਆਪਣੇ ਪੇਕੇ ਘਰ ਦੇ ਅੰਦਰ ਰਹਿੰਦਿਆਂ ਇਹ ਸੁਣਿਆ ਸੀ, ਗੁਰੂ ਘਰ ਦੀ ਕੀਰਤੀ ਨੂੰ ਜਾਣਦੀ ਸੀ, ਗੁਰੂ ਘਰ ਦੀ ਮਹਿਮਾ ਬਾਰੇ ਸੁਣਿਆ ਹੋਇਆ ਸੀ। ਉਸਨੇ ਆਪਣੇ ਸੱਸ ਨੂੰ ਦੱਸਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜੇ ਜਿਨ੍ਹਾਂ ਨੂੰ ਉਮਰ ਤੱਕ ਦੀ ਸਜ਼ਾ ਕੈਦ ਕੀਤੀ ਹੋਈ ਸੀ, ਉਨ੍ਹਾਂ ਨੂੰ ਰਿਹਾ ਕਰਵਾਇਆ, ਜਿਨ੍ਹਾਂ ਦਾ ਬੜਾ ਪ੍ਰਤਾਪ ਹੈ, ਜਿਹੜੇ ਨਿਰਭੈ ਹੋ ਕੇ ਰਹਿੰਦੇ ਹਨ। ਐਸਾ ਜਿਹੜਾ ਮਹਾਨ ਜਸ ਸੀ ਗੁਰੂ ਘਰ ਦਾ, ਉਹ ਆਪਣੀ ਸੱਸ ਨੂੰ ਸੁਣਾਉਣਾ ਕੀਤਾ ਹੈ। ਤੇ ਹੁਣ ਕੁਛ ਮਨ ਨੂੰ ਧੀਰਜ ਆਇਆ, ਇਹ ਸਾਰੀ ਗੱਲ ਰਾਜਾ ਬਿਸ਼ਨ ਸਿੰਘ ਨੂੰ ਦੱਸੀ ਗਈ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਜਿਹੜੀ ਗੁਰਤਾ ਗੱਦੀ ਤੇ ਇਸ ਸਮੇਂ ਕੌਣ ਬਿਰਾਜਮਾਨ ਹੈ ਪਤਾ ਕਰੋ, ਤੇ ਉਨ੍ਹਾਂ ਦੀ ਸ਼ਰਨ ਦੇ ਵਿਚ ਜਾ ਕੇ ਉਨ੍ਹਾਂ ਦੀ ਅਸੀਸ ਲੈ ਕੇ ਫਿਰ ਤੁਸੀਂ ਜੰਗ ਵੱਲ ਚੜਾਈ ਕਰਨਾ ਕਰੋ। ਹੁਣ ਰਾਜੇ ਬਿਸ਼ਨ ਸਿੰਘ ਨੇ ਆਪਣੇ ਜਦੋਂ ਇਹ ਸਭਾ ਦੇ ਵਿਚ ਬੈਠਿਆ ਗੱਲ ਸੁਣੀ ਤਾਂ ਉਸੇ ਸਭਾ ਦੇ ਵਿਚ ਬੈਠ ਕੇ ਪਤਾ ਕਰਨ ਲਈ ਕਿਹਾ ਆਪਣੇ ਦੂਤਾਂ ਨੂੰ ਕਿ ਪਤਾ ਕਰੋ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੱਦੀ ਦਾ ਵਾਰਸ ਇਸ ਵਕਤ ਕੌਣ ਹੈ, ਗੁਰਤਾ ਗੱਦੀ ਤੇ ਕੌਣ ਬਿਰਾਜਮਾਨ ਹੈ। ਸਭਾ ਦੇ ਵਿਚ ਬੈਠਾ ਇਕ ਵਿਅਕਤੀ ਬੋਲਿਆ, ਕਹਿਣ ਲੱਗਾ ਕਿ ਮੈਂ ਜਾਣਦਾ ਹਾਂ, ਮੈਂ ਉਨ੍ਹਾਂ ਨੂੰ ਗਯਾ ਵਿਖੇ ਮਿਲਿਆ ਸੀ, ਮੇਰਾ ਮਿਲਾਪ ਉਥੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਹੋਇਆ ਸੀ। ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਸਰਵ ਸ਼ਕਤੀਆਂ ਦੇ ਮਾਲਕ ਹਨ, ਸਰਵ ਆਸਾ ਪੂਰਨ ਕਰਨ ਵਾਲੇ ਹਨ, ਉਹ ਗੁਰਤਾ ਗੱਦੀ ਤੇ ਬਿਰਾਜਮਾਨ ਹਨ। ਤੇ ਮੈਂ ਉਨ੍ਹਾਂ ਦੇ ਸਿੱਖਾਂ ਦੇ ਪਾਸੋਂ ਇਹ ਵੀ ਸੁਣਿਆ ਸੀ ਕਿ ਬਹੁਤ ਲੰਬਾ ਸਮਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਟਨਾ ਵਿਖੇ ਆਪਣਾ ਡੇਰਾ ਕਰਨਗੇ। ਸੋਹਣ ਸਾਰੀ ਜਦੋਂ ਗੱਲ ਦਾ ਪਤਾ ਲੱਗਿਆ ਤੇ ਆਪਣੇ ਇੱਕ ਦੂਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੱਲ ਭੇਜਣ ਦੇ ਵਾਸਤੇ ਤਿਆਰ ਕੀਤਾ ਹੈ ਕਿ ਜਾ ਕੇ ਤੁਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਮੇਰੇ ਵੱਲੋਂ ਬੇਨਤੀ ਕਰਨਾ ਕਰੋ। ਆਓ ਅਗਲੇ ਪ੍ਰਕਰਨ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ, ਚੋਪਈ ਤੂਰਨ ਗਮਨੋ ਤੈ ਅਟਕਾਓ।
ਹੁਣ ਰਾਜਾ ਬਿਸ਼ਨ ਸਿੰਘ ਇੱਕ ਦੋਤ ਨੂੰ ਤਿਆਰ ਕੀਤਾ ਤੇ ਤਿਆਰ ਕਰਕੇ ਕਹਿਣ ਲੱਗਿਆ ਕਿ ਜਾਓ, ਦੇਰੀ ਨਾ ਕਰੋ, ਤੇ ਬੜੀ ਛੇਤੀ ਦੇ ਨਾਲ ਜਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਪਟਨਾ ਸਾਹਿਬ ਵਿਖੇ ਰੋਕਣਾ ਕਰੋ।
ਮਮ ਦਿਸ਼ ਤੇ ਬੋ ਬਿਨੇ ਸੁਣਾਵੋ,
ਤੇ ਸਤਿਗੁਰੂ ਜੀ ਦੇ ਕੋਲ ਪਹੁੰਚ ਕੇ ਮੇਰੇ ਵੱਲੋਂ ਬੇਨਤੀ ਜਾ ਕੇ ਕਰੋ।
ਫਿਰ ਮਹੂਰਤ ਮੈਂ ਚੜ ਆਵੋ,
ਤੇ ਜੇ ਕਿਤੇ ਉਨ੍ਹਾਂ ਦੀ ਕਿਤੇ ਹੋਰ ਪਾਸੇ ਡੇਰਾ ਕਰਨ ਦੀ ਤਿਆਰੀ ਹੋਵੇ ਤਾਂ ਤੁਸੀਂ ਜਾ ਕੇ ਉਨ੍ਹਾਂ ਨੂੰ ਪਟਨੇ ਵਿਖੇ ਹੀ ਰੋਕਣਾ ਕਰੋ, ਤੇ ਮੈਂ ਛੇਤੀ ਹੀ ਮਹੂਰਤ ਵੇਖ ਕੇ ਤੇ ਸਾਰੀ ਤਿਆਰੀ ਕਰਕੇ ਚੜ ਕੇ ਆਉਂਦਾ ਹਾਂ।
ਤਿੰਨ ਕੋ ਦਰਸੋ ਬਿਲਮ ਨਾ ਲਾਵੋ,
ਤੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਮੈਂ ਕੋਈ ਵੀ ਦੇਰੀ ਨਹੀਂ ਕਰਾਂਗਾ, ਬਿਨਾ ਦੇਰੀ ਤੋਂ ਬੜੀ ਛੇਤੀ ਦੇ ਨਾਲ ਪਟਨੇ ਵਿਖੇ ਪਹੁੰਚ ਜਾਵਾਂਗਾ।
ਸੁਨਤ ਦੂਤ ਲੈ ਜਾਵੀ ਤੁਰੰਗ।
ਹੁਣ ਇਸ ਪ੍ਰਕਾਰ ਦੇ ਨਾਲ ਰਾਜਾ ਬਿਸ਼ਨ ਸਿੰਘ ਨੇ ਸਾਰੀ ਗੱਲ ਜਿਹੜੀ ਸੀ ਦੂਤ ਨੂੰ ਸਮਝਾਈ ਹੈ, ਤੇ ਹੁਣ ਰਾਜੇ ਬਿਸ਼ਨ ਸਿੰਘ ਦੀ ਸਾਰੀ ਗੱਲ ਨੂੰ ਸਮਝ ਕੇ ਇਹ ਦੂਤ ਨੇ ਇੱਕ ਬੜਾ ਤੇਜ ਗਤੀ ਦੇ ਨਾਲ ਚੱਲਣ ਵਾਲਾ ਜਿਹੜਾ ਘੋੜਾ ਉਹ ਲਿਆ ਹੈ।
ਗਮਨਿਓ ਤੁਰਤ ਕੁਛਕ ਨਰ ਸੰਗ,
ਕੁਛ ਮਨੁੱਖ ਆਪਣੇ ਨਾਲ ਲੈ ਕੇ ਇਹ ਦੂਤ ਨੇ ਬਿਨਾਂ ਦੇਰੀ ਤੋਂ ਇਥੋਂ ਚਾਲੇ ਪਾ ਦਿੱਤੇ ਹਨ।
ਦੂਰ ਦੂਰ ਕੀ ਮੰਜ਼ਲ ਕਰਤਾ,
ਦੂਰ ਦੂਰ ਦੀਆਂ ਮੰਜ਼ਲਾਂ ਨੂੰ ਤੈਅ ਕਰਦਾ ਹੋਇਆ,
ਸ਼ਰਮ ਕੀ ਪੀਰ ਨਹੀਂ ਔਰ ਤਰਤਾ।
ਹੁਣ ਇਹ ਦੂਤ ਜੋਧਪੁਰ ਤੋਂ ਚੱਲਿਆ, ਜਿਹੜਾ ਸਾਰਾ ਪੈਂਡਾ ਹੈ ਬੜੀ ਤੇਜ਼ੀ ਦੇ ਨਾਲ ਤੈਅ ਕਰਦਾ ਜਾ ਰਿਹਾ, ਤੇ ਪੈਂਡੇ ਦੇ ਵਿੱਚ ਰਸਤੇ ਵਿੱਚ ਕਿਤੇ ਰੁਕਦਾ ਨਹੀਂ, ਤੇ ਜਿਹੜੀ ਥਕਾਵਟ ਦੀ ਦਰਦ ਹੈ ਥਕਾਵਟ ਨੂੰ ਆਪਣੇ ਮਨ ਦੇ ਅੰਦਰ ਮਹਿਸੂਸ ਨਹੀਂ ਕਰਦਾ। ਇਹ ਮਹਿਸੂਸ ਨਹੀਂ ਕਰਦਾ ਕਿ ਮੈਂ ਲੰਬਾ ਪੈਂਡਾ ਤੈਅ ਕਰ ਲਿਆ, ਕੁਛ ਸਮਾਂ ਰੁਕ ਜਾਵਾਂ। ਨਹੀਂ, ਹੁਣ ਰਾਜੇ ਬਿਸ਼ਨ ਸਿੰਘ ਦਾ ਸੁਨੇਹਾ ਜਿਹੜੀ ਬੇਨਤੀ ਹੈ ਉਹ ਇਹਦੇ ਮਨ ਦੇ ਅੰਦਰ ਹੈ ਕਿ ਮੈਂ ਬੜੀ ਛੇਤੀ ਦੇ ਨਾਲ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਸੁਣਾਉਣਾ ਕਰਾਂ, ਇਸ ਕਰਕੇ ਕਿਸੇ ਪ੍ਰਕਾਰ ਦੀ ਕੋਈ ਥਕਾਵਟ ਮਹਿਸੂਸ ਨਹੀਂ ਕਰਦਾ।
ਪਹੁੰਚਿਓ ਪਟਣੇ ਪੁਰ ਮੈਂ ਜਾਏ,
ਸਾਰਾ ਪੈਂਡਾ ਜਿਹੜਾ ਸੀ ਉਹ ਤੈਅ ਕਰਕੇ ਇਹ ਦੂਤ ਪਟਨਾ ਸਾਹਿਬ ਵਿਖੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨਿਵਾਸ ਕਰ ਰਹੇ ਸਨ ਜਾ ਪਹੁੰਚਿਆ ਹੈ।
ਸਤਿਗੁਰ ਸੁਧ ਬੂ ਜੀ ਤੇ ਆਏ,
ਸਤਿਗੁਰ ਪਾਤਸ਼ਾਹ ਜੀ ਦੇ ਪੋ ਜਦੋਂ ਪਹੁੰਚਿਆ ਪਟਨਾ ਸਾਹਿਬ ਵਿਖੇ, ਤੇ ਉਹ ਸਾਰੀ ਜਿਹੜੀ ਸੁਧ ਸੀ ਆਉਣ ਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਪੁੱਛਣਾ ਕੀਤੀ ਹੈ, ਜਾਣਨਾ ਕੀਤੀ ਹੈ।
ਅਬ ਸ਼੍ਰੀ ਤੇਗ ਬਹਾਦਰ ਕਥਾ,
ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਅੱਗੋ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਟਨਾ ਸਾਹਿਬ ਵਿਖੇ ਜੋ ਰੁਕੇ ਤੇ ਸਮਾਂ ਆਪਣਾ ਡੇਰਾ ਕੀਤਾ, ਉਹ ਜਿਹੜੀ ਕਥਾ ਹੈ।
ਸ਼੍ਰੋਤਾ ਸੁਨੋ ਬਤੀਤੀ ਜਥਾ,
ਉਹ ਸਾਰੀ ਕਥਾ ਜਿਹੜੀ ਹੈ ਤੁਸੀਂ ਧਿਆਨ ਦੇ ਨਾਲ ਮਨ ਕਰਕੇ ਸੁਣਨਾ ਕਰੋ।
ਦੋਹਰਾ ਸਿੱਖਨ ਪੂਰਤ ਕਾਮਨਾ, ਆਪ ਕਾਮਨਾ ਕੀਨ।
ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੇ ਪਟਨਾ ਸਾਹਿਬ ਵਿਖੇ ਆਪਣਾ ਡੇਰਾ ਕੀਤਾ, ਬਹੁਤ ਦੂਰ ਦੁਰਾਡੇ ਤੋਂ ਸੰਗਤਾਂ ਮਨ ਦੇ ਵਿੱਚ ਜੋ ਵੀ ਕਾਮਨਾ ਲੈ ਕੇ ਆਉਂਦੀਆਂ ਹਨ, ਸਾਰਿਆਂ ਦੀਆਂ ਕਾਮਨਾ ਨੂੰ ਸਤਿਗੁਰੂ ਜੀ ਪੂਰਿਆਂ ਕਰਦੇ ਹਨ।
ਤੀਰਥ ਤੀਰ ਸਮੁੰਦਰ ਲੋ ਮੱਜੇ ਜਿਤ ਚਿਤ ਚੀਨ,
ਇੱਥੇ ਹੀ ਰਹਿੰਦਿਆਂ ਸਤਿਗੁਰ ਪਾਤਸ਼ਾਹ ਜੀ ਨੇ ਮਨ ਦੇ ਅੰਦਰ ਹਿਰਦੇ ਦੇ ਅੰਦਰ ਵਿਚਾਰ ਕੀਤੇ, ਕਿਉਂਕਿ ਜਿਹੜੇ ਗੁਰੂ ਘਰ ਦੇ ਪ੍ਰੇਮੀ ਸਨ ਹੋਰ ਦੂਰ ਦੇ ਇਲਾਕਿਆਂ ਦੇ ਵਿੱਚ ਰਹਿੰਦੇ ਸਨ, ਕਿਉਂਕਿ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਗਨਨਾਥਪੁਰੀ ਇਲਾਕੇ ਵਿੱਚ ਗਏ ਹਨ, ਅੱਗੇ ਆਵੇਗਾ ਆਪਾਂ ਸਰਵਣ ਕਰਾਂਗੇ, ਉਹ ਜੋ ਗੁਰੂ ਘਰ ਦੇ ਸਿੱਖ ਸ਼ਰਧਾਲੂ ਬਹੁਤ ਲੰਬੇ ਸਮੇਂ ਤੋਂ ਅਰਦਾਸਾਂ ਕਰਦੇ ਸਨ ਕਿ ਕਦੋਂ ਸਤਿਗੁਰੂ ਜੀ ਆਉਣ, ਕਿਰਪਾ ਕਰਕੇ ਸਾਨੂੰ ਆਪਣੇ ਜਿਹੜੇ ਦਰਸ਼ਨ ਹਨ ਉਹ ਦੇਣ, ਤੇ ਸਾਰਿਆਂ ਦੀਆਂ ਮਨ ਦੀਆਂ ਉਹ ਭਾਵਨਾ ਨੂੰ ਜਾਣਦੇ ਆ, ਮਨ ਦੀਆਂ ਭਾਵਨਾ ਪੂਰੀਆਂ ਕਰਨ ਵਾਸਤੇ, ਅਤੇ ਜਿਹੜੇ ਬ੍ਰਹਮ ਪੁੱਤਰ ਤੇ ਜਗਨਨਾਥਪੁਰੀ ਆਦਿਕ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਸਨ, ਉਹਨਾਂ ਨੂੰ ਪਾਵਨ ਉਪਦੇਸ਼ ਦੇਣ ਦੇ ਵਾਸਤੇ ਸਤਿਗੁਰੂ ਜੀ ਨੇ ਵਿਚਾਰ ਕੀਤੀ ਹੈ।
ਜੋ ਪਈ ਬ੍ਰਹਮ ਪੁੱਤਰ ਨਦੀ ਕਰ ਇਸ਼ਨਾਨਾ,
ਬ੍ਰਹਮ ਪੁੱਤਰ ਦਰਿਆ ਦੇ ਵਿੱਚ ਜਿਹੜੇ ਦੂਰ ਦੁਰਾਡੇ ਤੋਂ ਲੋਕ ਆ ਕੇ ਇਸ਼ਨਾਨ ਕਰਦੇ ਹਨ,
ਜਗਨਨਾਥ ਆਦਿਕ ਜੇ ਥਾਨਾ,
ਜਗਨਨਾਥਪੁਰੇ ਜਿਹੜੇ ਤੀਰਥ ਸਥਾਨ ਹਨ ਜਿੱਥੋਂ ਲੋਕ ਚੱਲ ਕੇ ਦੂਰ ਦੁਰਾਡੇ ਤੋਂ ਆ ਕੇ ਇੱਥੇ ਤੀਰਥਾਂ ਤੇ ਦਰਸ਼ਨ ਕਰਦੇ ਹਨ, ਜਗਨਨਾਥਪੁਰੀ ਜਦੋਂ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਜਗਨਨਾਥਪੁਰੀ ਵਿਖੇ ਪਹੁੰਚੇ ਤੇ ਮੰਦਰਾਂ ਦੇ ਵਿੱਚ ਜਦੋਂ ਦੀਵੇ ਜਗਾ ਕੇ ਆਰਤੀ ਕੀਤੀ ਜਾ ਰਹੀ ਸੀ, ਟੱਲੀਆਂ ਖੜਕਾਈਆਂ ਜਾ ਰਹੀਆਂ ਸਨ, ਸਤਿਗੁਰੂ ਪਾਤਸ਼ਾਹ ਜੀ ਨੇ ਐਸੀ ਆਰਤੀ ਦਾ ਖੰਡਨ ਕਰਕੇ ਪਾਵਨ ਸ਼ਬਦ ਉਚਾਰਨ ਕੀਤਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਇਹ ਪਾਵਨ ਸ਼ਬਦ ਉਚਾਰਨ ਕੀਤਾ ਉਸ ਸਥਾਨ ਤੇ ਦੂਰ ਦੁਰਾਡੇ ਤੋਂ ਲੋਕ ਜਿਹੜੇ ਚੱਲ ਕੇ ਆਉਂਦੇ ਹਨ
ਦੇਸ਼ ਦੇਸ਼ ਕੇ ਦੇਖਣ ਕਾਰਨ
ਦੂਰ ਦੁਰਾਡੇ ਦੇ ਜਿਹੜੇ ਦੇਸ਼ ਹਨ ਉਹਨਾਂ ਨੂੰ ਦੇਖਣ ਦੇ ਵਾਸਤੇ
ਸ਼ੁਭ ਮਾਰਗ ਸਿੱਖੀ ਵਿਸਤਾਰਨ
ਸ਼ੁਭ ਮਾਰਗ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮਾਰਗ ਚਲਾਇਆ ਹੈ ਉਸ ਮਾਰਗ ਦੇ ਉੱਤੇ ਚੱਲ ਕੇ ਸਿੱਖੀ ਦਾ ਹੋਰ ਵਿਸਥਾਰ ਕਰਨ ਦੇ ਵਾਸਤੇ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮਨ ਬਣਾਇਆ ਹੈ
ਸ਼੍ਰੀ ਨਾਨਕ ਤਨ ਕਰ ਜੈ ਗਏ
ਮਨ ਦੇ ਵਿੱਚ ਵਿਚਾਰਿਆ ਕਿ ਜਿੱਥੇ ਜਗਤ ਦੇ ਮਾਲਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੇ ਸਰੀਰ ਕਰਕੇ ਗਏ ਹਨ ਜਿੱਥੇ ਆਪਣੇ ਪਵਿੱਤਰ ਚਰਨ ਪਾਏ ਹਨ
ਸਤਨਾਮ ਉਪਦੇਸ਼ਤ ਪਏ
ਓ ਹਰੀ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਸਤ ਹੈ ਉਹ ਸਤਨਾਮ ਦਾ ਉਪਦੇਸ਼ ਦੇਣਾ ਕੀਤਾ
ਲੋਕ ਅਨੇਕਨ ਕੋ ਕਲਿਆਣ
ਅਨੇਕਾਂ ਲੋਕਾਂ ਦੀ ਕਲਿਆਣ ਕੀਤੀ ਉਸ ਹਰੀ ਵਾਹਿਗੁਰੂ ਪਰਮੇਸ਼ਰ ਦਾ ਸਤ ਦਾ ਜੋ ਨਾਮ ਸਤ ਹੈ ਉਹ ਸਤਨਾਮ ਦਾ ਉਪਦੇਸ਼ ਦੇ ਕੇ ਜੀਵਾਂ ਦਾ ਉਧਾਰ ਕੀਤਾ ਕਲਿਆਣ ਕੀਤੀ ਹੈ
ਜਿਤ ਕਿਤ ਫਿਰ ਕਰ ਕੀਨ ਮਾਨ
ਜਿੱਥੇ ਕਿੱਥੇ ਫਿਰ ਕੇ ਦੂਰ ਦੁਰਾਡੇ ਚੱਲ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਜਿਹੜਾ ਉਪਦੇਸ਼ ਦੇ ਕੇ ਜੀਵਾਂ ਦਾ ਉਧਾਰ ਕੀਤਾ ਹੈ
ਜਿਸ ਕੋ ਦ੍ਰਿੜ ਕਰ ਬੇਕੇ ਹੇਤ
ਉਸੇ ਉਪਦੇਸ਼ ਨੂੰ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦ੍ਰਿੜ ਕਰਵਾ ਕੇ ਗਏ ਹਨ ਉਸੇ ਉਪਦੇਸ਼ ਨੂੰ ਦ੍ਰਿੜ ਕਰਾਉਣ ਦੇ ਲਈ ਪ੍ਰਚਾਰਨ ਦੇ ਲਈ
ਚਿਤਵੇ ਓ ਸ਼੍ਰੀ ਗੁਰ ਕਿਰਪਾ ਨਿਕੇਤ
ਕਿਰਪਾ ਦੇ ਘਰ ਦਯਾਲੂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਸਾਰੀ ਵਿਚਾਰ ਕਰਕੇ ਚੱਲਣ ਦਾ ਮਨ ਬਣਾਇਆ ਹੈ
ਸਿੱਖਣ ਕਿਤਕ ਪ੍ਰਤੱਗਿਆ ਕੀਨ
ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਜਾਣਦੇ ਸਨ ਘਟਕੜ ਕੇ ਅੰਤਰ ਕੀ ਜਾਣਤ ਜਿਹੜੇ ਸਿੱਖ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਰਹਿੰਦੇ ਸਨ ਉਹ ਅਰਦਾਸ ਕਰਦੇ ਸਨ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਆ ਕੇ ਆਪਣੇ ਦਰਸ਼ਨ ਦੇਣਾ ਕਰੋ ਆਪਣਾ ਪਾਵਨ ਉਪਦੇਸ਼ ਬਖਸ਼ੋ ਉਹਨਾਂ ਦੀਆਂ ਮਨ ਦੀਆਂ ਪਾਵਨਾ ਭਾਵਨਾ ਨੂੰ ਪੂਰੀਆਂ ਕਰਨ ਦੇ ਵਾਸਤੇ ਜਿਹੜੀ ਉਹਨਾਂ ਨੇ ਪ੍ਰਤੱਗਿਆ ਕੀਤੀ ਹੋਈ ਸੀ ਦਰਸ਼ਨਾਂ ਦੀ ਉਹਨਾਂ ਦੀ ਪ੍ਰਤੱਗਿਆ ਪੂਰੀ ਕਰਨ ਦੇ ਲਈ
ਹਮ ਕਰ ਆਵੇ ਗੁਰੂ ਪ੍ਰਵੀਨ
ਜਿਹੜੇ ਸਾਰੇ ਮਨ ਦੇ ਵਿੱਚ ਅਭਿਲਾਸ਼ਾ ਕਰਦੇ ਸਨ ਕਿ ਸਤਿਗੁਰੂ ਜੀ ਸਾਡੇ ਘਰ ਦੇ ਵਿੱਚ ਆ ਕੇ ਆਪਣੇ ਮੁਬਾਰਕ ਚਰਨ ਪਾਉਣ ਸਾਨੂੰ ਆਪਣੇ ਪਾਵਨ ਦਰਸ਼ਨ ਦੇ ਕੇ ਸਾਡਾ ਕਲਿਆਣ ਕਰਨ
ਕਿਤ ਕਿਨ ਕੋਸ਼ਿਸ਼ ਰੱਖੀ ਬਣਾਏ
ਕਈਆਂ ਨੇ ਬੜੀ ਭਾਵਨਾ ਮਨ ਦੇ ਅੰਦਰ ਰੱਖੀ ਸਤਿਗੁਰੂ ਪਾਤਸ਼ਾਹ ਜੀ ਦੇ ਲਈ ਬੜੇ ਬੜੇ ਸੋਹਣੇ ਸੁੰਦਰ ਜਿਹੜੇ ਪੁਸ਼ਾਕੇ ਸਨ ਉਹ ਤਿਆਰ ਕਰਕੇ ਰੱਖੇ ਹਨ
ਆਵੇ ਗੁਰ ਆਪਣੇ ਘਰ ਪਾਏ
ਮਨ ਦੇ ਵਿੱਚ ਚਾਹੁੰਦੇ ਹਨ ਚਾਹਤ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਮਨ ਦੀਆਂ ਇਹ ਭਾਵਨਾ ਜਿਹੜੀਆਂ ਪੂਰੀਆਂ ਕਰ ਦੇਣ ਇਹ ਸੋਹਣੇ ਜਿਹੜੇ ਅਸੀਂ ਵਸਤਰ ਉਹਨਾਂ ਵਾਸਤੇ ਬਣਾਏ ਹਨ ਇਹ ਆ ਕੇ ਆਪਣੇ ਤਨ ਤੇ ਧਾਰਨ ਕਰ ਲੈਣ
ਕਿਤਕ ਅੰਨ ਸੁਧ ਧਰੇ ਸਦਨ ਮੈਂ
ਕਈਆਂ ਨੇ ਜਿਹੜਾ ਅੰਨ ਸੀ ਉਹ ਅੰਨ ਨੂੰ ਸੁਧਾਰ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਿਆ ਹੋਇਆ ਸੀ ਅੰਨ ਨੂੰ ਚੰਗੀ ਤਰ੍ਹਾਂ ਚੁਗ ਕੇ ਸਾਜ ਸਵਾਰ ਕੇ ਘਰ ਦੇ ਵਿੱਚ ਰੱਖਿਆ ਹੈ
ਗੁਰੂ ਅਚਾਵੇ ਚਾਹਤ ਮਨ ਮੈਂ
ਮਨ ਦੇ ਵਿੱਚ ਚਾਹਤ ਰੱਖੀ ਹੈ ਕਿ ਸਤਿਗੁਰੂ ਜੀ ਜਦੋਂ ਆਉਣਗੇ ਉਹਨਾਂ ਨੂੰ ਪ੍ਰੇਮ ਤੇ ਪਿਆਰ ਦੇ ਸਹਿਤ ਭੋਜਨ ਪ੍ਰਸ਼ਾਦ ਤਿਆਰ ਕਰਕੇ ਇਸ ਅੰਨ ਦਾ ਭੋਜਨ ਪ੍ਰਸ਼ਾਦਾ ਬਣਾ ਕੇ ਛਕਾਵਾਂਗੇ
ਇਸ ਦਿਨ ਕਰੇ ਪ੍ਰਤੀਖਨ ਸੋ
ਦਿਨੇ ਰਾਤ ਹੁਣ ਮਨ ਦੇ ਵਿੱਚ ਇਹ ਅਭਿਲਾਸ਼ਾ ਲੈ ਕੇ ਅਰਦਾਸਾਂ ਕਰਦੇ ਹਨ ਦਿਨੇ ਰਾਤ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਵਿੱਚ ਹਨ
ਕਰਤ ਪ੍ਰਤੱਗਿਆ ਆਪਣੀ ਜੋ
ਜਿਹੜੇ ਆਪਣੀ ਪ੍ਰਤੱਗਿਆ ਕਰਦੇ ਹਨ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸਾਂ ਬੇਨਤੀਆਂ ਕਰਦੇ ਹਨ
महा प्रेम तार करे आराधन।
महा प्रेम बड़ा प्रेम जड़ा है ओ हिरदे दे विच तार के प्रेम नू तार के सतगुरु जी दी आराधना कर दे हन।
मिल मिल पूजत है बहु साधन।
मिल मिल के आपस दे विच एक दूजे तो पुछदे हन कि कदो सतगुरु जी कृपा करनगे सानू दर्शन बख्श के साडे जिहड़ी मन दी प्यास नू बुझाउणगे।
तप सत गुर आवे इस देश करे किरतारत दे उपदेश।
हुण हिरदे दे विच बड़े व्याकुल हन कि बहुत लंबा समा हो गया सतगुरु जी दे दर्शन कीते हां हुण असी रह नहीं सकदे बच नहीं सकदे जिवें मच्छी पानी तो बिना रह नहीं सकदे। ओ तड़प तड़प के अपने प्राण त्याग देंदी है उसे तरह दी हालत हुण साडी बनी हुई है। हुण कदों सतगुरु जी आउणगे आपस दे विच मुलके एक दूजे नूं पुछदे हन कि सतगुरु पातशाह जी कदों आके सानू दर्शन दिदारे दे के साडी प्यास बुझाउणगे साडे ए अखां उहनां दे दर्शन दिदारे करके कदों आनंद प्राप्त करनगियां उस समां कदों बन आवेगा।
तिन सब हिन के मन की जान।
इना सारिया दे मन दे अंतर जामे सतगुरु पातशाह जी ने जान के
गमने उचैत गुरु भगवान।
चलन दे वास्ते हिरदे दे अंदर विचार कीती है मन बनाया कि जिहड़ियां संगतां रोज अरदासां बेनतियां करदियां हन हुण उहनां दी मन दी भावना पूरी कीती जाए ए सारी सोच विचार कीती है।
सिख संगत को सुध कह दई।
हुण जो चलण दी विचार बनाई सतगुरु पातशाह जी ने ओ अपने सिख सेवकां नूं जिहड़ी खबर सी जाण दी ओ देना कीती है।
आगे जान गुरु मत ठई।
देवगे सेवकां ने सिख संगतां नूं दसना कीता कि सतगुरु पातशाह जी ने अगे दे जिहड़े देश हन उन्हां देशां दे वल जाण दी तैयारी कीती है खबर सारिआं नूं देना कीती।
सुन संगत इकट्ठी होए आई।
हुण पटने नगर दे अंदर जिहड़ी सिख संगत सी गुरु घर दे श्रद्धालु सन प्रेमी सन जदों सारिआं नूं पता लग्गिआ कि सतगुरु कृपालु पिता जीवां ते सदा ही दया करन वाले सतगुरु गुरु तेग बहादुर पातशाह जी जिन्हां ने पटने नगर तो चलन दी तैयारी कीती है जदों ये खबर मिली ता सारी संगत इकट्ठी होके आई है।
अनेक प्रकार उपायन लियाई।
सतगुरु पातशाह जी दे लई बड़िया सोहनिया सोहनिया सुंदर पिटावां सारे लैके नाल आए हन।
दर्ब ब्रिंद सुंदर पट चीने।
बड़े बड़े सोहने पट दे जड़े रेशमी सोहने सुंदर वस्त्र नाल कई लैके आए हन।
जरी बादला के दुत पीने।
जिन्ना बड़े जरीदार सोहने सोहने सुंदर वस्त्र जिन्ना दे उते जरी दी कढ़ाई कीती हुई है बड़े रेशमी मुलायम बड़े सुख देन वाले शरीर नूं जड़े वस्त्र हन ओ पेटावां लैके आए हन।
केतक श्री गुजरी हित लियाए।
कई जड़े सनु मात गुजरी माता गुजरी जिली भी सोने सुंदर वस्त्र लेके आए हन।
बहुत मोल के वस्त्र सुहाए।
ते जड़े वस्त्र लेके आए जरीदार बड़े सोने सुंदर कढ़ाई वाले ए बड़े भारी मुल दे बड़ी शोभा पा रहे हन वस्त्र।
जरे जवाहर पूखन चार।
कईयां ने बड़े बड़े सोने सुंदर गहने लिया के रखे जिन्हां गहनिआं दे उत्ते बड़े सोने सोने जिहड़े हीरे जवाहर आदक जड़े हुए हन।
बहुत भांत के बने अपार।
कई प्रकार दे बड़िया बड़िया भांतां दे अलग अलग जिहड़े सन उंगलियां विच पहनण वाले हथां विच पहनण वाले गल विच पहनण वाले अनेक प्रकार दे अनेक भांत दे गहने जिहड़े बनवा के लियाए हन।
ਤਨੀ ਬਨਤ ਕੀ ਦਾਰਾ ਬ੍ਰਿੰਦ।
ਤੇ ਬਹੁਤ ਜਿਹੜੇ ਵੱਡੇ ਸ਼ਾਹੂਕਾਰ ਸਨ ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਸਨ ਉਹਨਾਂ ਦੀਆਂ ਪਤਨੀਆਂ ਉਹ ਵੀ ਚੱਲ ਕੇ ਆਈਆਂ ਬੜੇ ਬੜੇ ਸੋਹਣੇ ਸੁੰਦਰ ਭੇਟਾਵਾਂ ਗਹਿਣੇ ਲੈ ਕੇ ਆਈਆਂ ਹਨ।
ਪ੍ਰਾਪਤ ਪੀ ਪੜ ਪਾਗੇ ਆਨੰਦ।
ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਉਹਨਾਂ ਨੇ ਸਮਝਿਆ ਜਾਣਿਆ ਕਿ ਸਾਡੇ ਵੱਡੇ ਭਾਗ ਹਨ, ਵੱਡਿਆਂ ਭਾਗਾਂ ਦੇ ਨਾਲ ਸਾਨੂੰ ਸਤਿਗੁਰੂ ਜੀ ਦੇ ਦਰਸ਼ਨ ਹੋਏ ਹਨ, ਸੇਵਾ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ।
ਸਭ ਸੰਗਤ ਮਿਲ ਬਿਨੇ ਸੁਨਾਈ ਸ਼੍ਰੀ ਗੁਰ ਕਿਰਪਾ ਕਰੋ ਇਸ ਥਾਈ।
ਜਿੰਨੀ ਵੀ ਇਹ ਸੰਗਤ ਚੱਲ ਕੇ ਆਈ ਪਟਨੇ ਨਗਰ ਦੇ ਸਾਰਿਆਂ ਨੇ ਮਿਲ ਕੇ ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਹੈ। ਕਹਿਣ ਲੱਗੇ ਸਤਿਗੁਰੂ ਜੀ ਕਿਰਪਾ ਕਰੋ, ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਤੁਸੀਂ ਆਪਣਾ ਡੇਰਾ ਇਸ ਸਥਾਨ ਤੇ ਰੱਖੋ, ਤੁਸੀਂ ਇਸ ਨਗਰ ਨੂੰ ਛੱਡ ਕੇ ਨਾ ਜਾਓ, ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਇੱਥੇ ਹੀ ਰੁਕਣਾ ਕਰੋ।
ਸੇਵਾ ਆਪਣੀ ਸਭ ਫੁਰਮਾਵੋ।
ਸਤਿਗੁਰੂ ਜੀ ਕਿਸੇ ਪ੍ਰਕਾਰ ਦੀ ਕੋਈ ਵੀ ਸੇਵਾ ਉਹ ਤੁਸੀਂ ਸਾਨੂੰ ਦੱਸਣਾ ਕਰੋ।
ਹਮ ਦਾਸਨ ਸੋ ਕੈ ਕਰਵਾਵੋ।
ਅਸੀਂ ਆਪਣੇ ਜਿਹੜੇ ਸਾਡੇ ਨੌਕਰ ਚਾਕਰ ਹਨ, ਅਸੀਂ ਤੁਹਾਡੇ ਚਰਨਾਂ ਦੇ ਜਿਹੜੇ ਦਾਸ ਹਾਂ, ਸਾਰੇ ਮਿਲ ਕੇ ਤੁਹਾਡੇ ਘਰ ਦੀ ਸੇਵਾ ਕਰਾਂਗੇ। ਕੋਈ ਵੀ ਸੇਵਾ ਸਾਨੂੰ ਇੱਕ ਵਾਰੀ ਇਸ਼ਾਰਾ ਕਰੋ, ਮੁਖ ਤੋਂ ਕਹਿਣਾ ਕਰੋ, ਅਸੀਂ ਸੇਵਾ ਦੇ ਵਿੱਚ ਸਾਰੇ ਹਾਜ਼ਰ ਹਾਂ।
ਚਰਨ ਆਪ ਕੇ ਜਹਾਂ ਉਪਾਸੇ।
ਜਿੱਥੇ ਜਿੱਥੇ ਵੀ ਆਪ ਜੀ ਦੇ ਪਵਿੱਤਰ ਚਰਨ ਪੈਂਦੇ ਹਨ, ਜਿੱਥੇ ਜਿੱਥੇ ਵੀ ਆਪਣੇ ਪਾਵਨ ਚਰਨ ਤੁਸੀਂ ਰੱਖਦੇ ਹੋ।
ਅਖਲ ਆਏ ਤੈ ਤੀਰਥ ਵਾਸੇ।
ਉਥੋਂ ਦੇ ਰਹਿਣ ਵਾਲੇ ਲੋਕ ਉਥੇ ਹੀ ਤੀਰਥ ਸਥਾਨ ਬਣਾ ਦਿੰਦੇ ਹਨ, ਉਥੇ ਹੀ ਤੀਰਥ ਸਥਾਨ ਬਣ ਜਾਂਦਾ ਹੈ। ਸਾ ਧਰਤੀ ਭਈ ਹਰਿਆਵਲੇ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ, ਜਿਨੇ ਮੇਰਾ ਸਤਿਗੁਰ ਦੇਖਿਆ ਜਾਏ। ਤੇ ਜਿੱਥੇ ਵੀ ਆਪ ਜੀ ਆਪਣੇ ਪਾਵਨ ਚਰਨ ਪਾਉਂਦੇ ਹੋ ਉਥੇ ਹੀ ਤੀਰਥ ਸਥਾਨ ਬਣ ਜਾਂਦਾ ਹੈ।
ਲਹੇ ਸਪਰਸ਼ਨ ਰਾਵਰ ਸੰਗਾ।
ਤੇ ਆਪ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ ਸਾਰੀਆਂ ਸਿੱਖ ਸੰਗਤਾਂ ਆਨੰਦ ਪ੍ਰਾਪਤ ਕਰਦੀਆਂ ਹਨ।
ਗੰਗਾ ਹੋਏ ਪਾਵਨ ਸਰਬੰਗਾ।
ਮਾਨੋ ਜਿਵੇਂ ਗੰਗਾ ਦਾ ਜਲ ਪਵਿੱਤਰ ਮੰਨਿਆ ਗਿਆ ਹੈ, ਤੇ ਆਪ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ ਉਹ ਜੀਵ ਆਤਮਾ ਪਵਿੱਤਰ ਹੋ ਜਾਂਦੀਆਂ ਹਨ, ਨਿਰਮਲ ਹੋ ਜਾਂਦੀਆਂ ਹਨ।
ਚਾਹੋ ਜਹਾਂ ਨਿਜ ਚਰਨ ਤਰਨ ਕੋ।
ਆਪ ਜਿੱਥੇ ਵੀ ਚਾਹੋ ਆਪਣੇ ਪਵਿੱਤਰ ਚਰਨ ਪਾਉਣ ਦੇ ਵਾਸਤੇ, ਪਵਿੱਤਰ ਚਰਨ ਰੱਖਣ ਦੇ ਵਾਸਤੇ।
ਜਗੇ ਭਾਗ ਨਰ ਧਨ ਕਰਨ ਕੋ।
ਮਾਨੋ ਉਸ ਧਰਤੀ ਦੇ ਭਾਗ ਜਾਗ ਗਏ, ਮਾਨੋ ਉਥੋਂ ਦੇ ਰਹਿਣ ਵਾਲੇ ਲੋਕਾਂ ਦੇ ਜਿਹੜੇ ਭਾਗ ਜਾਗ ਜਾਂਦੇ ਹਨ, ਜਿੱਥੇ ਤੁਸੀਂ ਆਪਣੇ ਮੁਬਾਰਕ ਚਰਨ ਪਾ ਦਿੰਦੇ ਹੋ।
ਇਸ ਪੁਰ ਕੀ ਗਨ ਸੰਗਤ ਸਾਰੀ।
ਇਸ ਨਗਰ ਦੀ, ਪਟਨਾ ਨਗਰ ਦੀ ਜਿਤਨੀ ਵੀ ਸਾਰੀ ਸੰਗਤ ਹੈ,
ਜਿਵੇਂ ਅਭਿਲਾਖਾ ਕਰੇ ਤੁਮਾਰੀ।
ਜਿਵੇਂ ਮਨ ਦੇ ਵਿੱਚ ਅਭਿਲਾਖਾ ਰੱਖਦੀ ਹੈ ਤੁਹਾਡੇ ਪ੍ਰਤੀ, ਤੁਹਾਡੇ ਚਰਨਾਂ ਦਾ ਧਿਆਨ ਧਰ ਕੇ ਕੋਈ ਵੀ ਜੀਵ ਆਪਣੇ ਮਨ ਦੇ ਅੰਦਰ ਅਭਿਲਾਖਾ ਰੱਖਦਾ ਹੈ।
ਪੂਰਨ ਕਰਨ ਉਚਿਤ ਤੁਮ ਆਹੋ।
ਤੇ ਤੁਸੀਂ ਸਤਿਗੁਰੂ ਜੀ ਸਰਬ ਕਲਾ ਪੂਰਨ ਹੋ, ਸਮਰੱਥ ਹੋ, ਉਹਨਾਂ ਆਪਣੀਆਂ ਸਿੱਖ ਸੇਵਕਾਂ ਦੀਆਂ ਸਾਰੀਆਂ ਮਨ ਦੀਆਂ ਜਿਹੜੀਆਂ ਭਾਵਨਾਵਾਂ ਕਾਮਨਾਵਾਂ ਹਨ ਉਹ ਤੁਰਤ ਪੂਰੀਆਂ ਕਰ ਦਿੰਦੇ ਹੋ।
ਨਿਸ਼ਚੈ ਚੱਲਿਓ ਜੇ ਚਿਤ ਮੈਂ ਚਾਹੋ। ਨਿਸ਼ਚੈ ਚੱਲਿਓ ਜੇ ਚਿਤ ਮੈਂ ਚਾਹੋ।
ਜਿਹੜਾ ਮਨ ਦੇ ਅੰਦਰ ਨਿਸ਼ਚਾ ਧਾਰਨ ਕਰਕੇ ਆਪ ਜੀ ਦੇ ਕੋਲ ਚੱਲ ਕੇ ਆ ਗਿਆ।
ਮਾਤਾ ਸਹਿਤ ਰਹੇ ਸਭ ਡੇਰਾ।
ਠੀਕ, ਆਪ ਜੀ ਕਿਰਪਾ ਕਰੋ, ਜਿੱਥੇ ਤੁਸੀਂ ਸਾਰਿਆਂ ਦੀਆਂ ਭਲਾਖਾਂ ਨੂੰ ਪੂਰਿਆਂ ਕਰਦੇ ਹੋ, ਤੇ ਸਾਡੀ ਇੱਕ ਬੇਨਤੀ ਹੈ ਉਹ ਪ੍ਰਵਾਨ ਕਰੋ। ਸਾਰੀ ਨਗਰ ਦੀ ਸੰਗਤ ਮਿਲ ਕੇ ਬੇਨਤੀ ਕਰਦੀ ਹੈ ਕਿ ਮਾਤਾ ਜੀ ਦਾ ਜੋ ਡੇਰਾ ਹੈ ਉਹ ਤੁਸੀਂ ਪਟਨਾ ਨਗਰ ਦੇ ਅੰਦਰ ਹੀ ਰਹਿਣ ਦੇਵੋ।
ਇਸੀ ਸਦਨ ਮੈਂ ਕਰੇ ਬਸੇਰਾ,
ਇਸੀ ਸਦਨ ਦੇ ਅੰਦਰ ਜਿਸ ਘਰ ਦੇ ਅੰਦਰ ਸਤਿਗੁਰੂ ਜੀ ਆਪ ਜੀ ਰਹਿ ਰਹੇ ਹੋ, ਇਸੇ ਘਰ ਦੇ ਅੰਦਰ ਮਾਤਾ ਜੀ ਆਪਣਾ ਪਰਿਵਾਰ ਸਮੇਤ ਡੇਰਾ ਰੱਖਣ।
ਤੁਮਰੇ ਥਾਨ ਆਏ ਸਿੱਖ ਸਾਰੇ,
ਜਿਹੜਾ ਆਪ ਜੀ ਦਾ ਇਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਤੁਹਾਡੇ ਮੁਬਾਰਕ ਪਵਿੱਤਰ ਚਰਨ ਪਏ ਹਨ, ਜਿਹੜੀ ਇਹ ਧਰਤੀ ਭਾਗਾਂ ਵਾਲੀ ਹੋਈ ਹੈ, ਤੁਹਾਡੇ ਚਰਨ ਪੈਣ ਦੇ ਨਾਲ ਇਸ ਸਥਾਨ ਤੇ ਸਾਰੇ ਨਗਰ ਦੀਆਂ ਸੰਗਤਾਂ ਚੱਲ ਕੇ ਆਉਣਗੀਆਂ।
ਪੂਜੈ ਸਰਬ ਭਾਂਤ ਹਿਤ ਧਾਰੇ,
ਹਰ ਪ੍ਰਕਾਰ ਦੇ ਨਾਲ ਸਰਬ ਭਾਂਤ ਦੇ ਨਾਲ ਆ ਕੇ ਸਤਿਗੁਰੂ ਜੀ ਅਸੀਂ ਇਸ ਸਥਾਨ ਨੂੰ ਪੂਜਾਂਗੇ, ਇਥੋਂ ਦੀ ਸੇਵਾ ਕਰਾਂਗੇ।
ਸ਼੍ਰੀ ਮਾਤਾ ਕੇ ਚਰਨ ਮਨਾਵੇ,
ਸ਼੍ਰੀ ਮਾਤਾ ਜੀ ਜੋ ਵੱਡੇ ਮਾਤਾ ਜੀ ਹਨ ਅਸੀਂ ਉਹਨਾਂ ਦੇ ਇੱਥੇ ਚਰਨ ਸਪਰਸ਼ ਕਰਾਂਗੇ, ਉਹਨਾਂ ਦੇ ਚਰਨਾਂ ਦੇ ਨਾਲ ਆ ਕੇ ਜੁੜਾਂਗੇ।
ਮਨੋ ਕਾਮਨਾ ਸੰਗਤ ਪਾਵੇ,
ਜਿਹੜੀਆਂ ਸੰਗਤਾਂ ਮਨ ਦੇ ਵਿੱਚ ਕਾਮਨਾ ਲੈ ਕੇ ਆਉਣਗੀਆਂ ਤੇ ਜਦੋਂ ਆਪ ਜੀ ਦੇ ਸਥਾਨ ਤੇ ਆ ਕੇ ਇੱਥੇ ਦਰਸ਼ਨ ਕਰਨਗੀਆਂ, ਸੇਵਾ ਕਰਨਗੀਆਂ ਤੇ ਸਾਰੀਆਂ ਮਨ ਦੀਆਂ ਕਾਮਨਾਵਾਂ ਪੂਰੀਆਂ ਕਰ ਲੈਣਗੀਆਂ।
ਆਪ ਆਏ ਹੋ ਰਹੇ ਉਡੀਕਾ,
ਤੇ ਜਿਵੇਂ ਤੁਸੀਂ ਅੱਗੇ ਨੂੰ ਚੱਲਣ ਦੀ ਤਿਆਰੀ ਕੀਤੀ ਹੈ ਤੇ ਜਿਤਨਾ ਸਮਾਂ ਆਪ ਅੱਗੇ ਹੋਰ ਦੇਸ਼ਾਂ ਦੇ ਵਿੱਚ ਜਾ ਕੇ ਆਓਗੇ, ਤੁਹਾਡੇ ਵਾਪਸੀ ਆਉਣ ਦੀ ਉਡੀਕ ਦੇ ਵਿੱਚ ਅਸੀਂ ਸਾਰੇ ਇੱਥੇ ਰਹਾਂਗੇ, ਤੁਹਾਡੀ ਉਡੀਕ ਕਰਾਂਗੇ।
ਪੁਨ ਦਰਸੈ ਸਿੱਖ ਦਰਸ਼ਨ ਨੀਕਾ,
ਤੇ ਫਿਰ ਜਦੋਂ ਤੁਸੀਂ ਵਾਪਸ ਇੱਥੇ ਆਓਗੇ ਤੇ ਤੁਹਾਡੇ ਦਰਸ਼ਨ ਪ੍ਰਾਪਤ ਕਰਾਂਗੇ, ਤੁਹਾਡੇ ਦਰਸ਼ਨਾਂ ਦੀ ਉਡੀਕ ਸਾਨੂੰ ਬਣੀ ਰਹੇਗੀ।
ਅਪਰ ਤਰਕ ਨੇ ਕਰੋ ਪ੍ਰਕਾਸ਼,
ਹੁਣ ਤੁਸੀਂ ਕੋਈ ਵੀ ਹੋਰ ਕਿਸੇ ਪ੍ਰਕਾਰ ਦੀ ਕੋਈ ਤਰਕ ਨਾ ਰੱਖਣਾ, ਸਾਡੀ ਸਤਿਗੁਰੂ ਜੀ ਇਹ ਬੇਨਤੀ ਹੈ, ਇਹ ਬੇਨਤੀ ਪ੍ਰਵਾਨ ਕਰ ਲੈਣੀ।
ਏ ਸੰਗਤ ਸਗਰੀ ਤੁਮ ਦਾਸ,
ਆਪਣਾ ਡੇਰਾ ਤੁਸੀਂ ਪਟਨੇ ਨਗਰ ਦੇ ਅੰਦਰ ਹੀ ਰੱਖਣਾ, ਇਹ ਜਿਹੜੀ ਸਾਰੀ ਸੰਗਤ ਚੱਲ ਕੇ ਆਈ ਹੈ ਤੁਹਾਡੇ ਚਰਨਾਂ ਦੀ ਦਾਸ ਹੈ, ਤੁਹਾਡੇ ਸਾਰੇ ਸੇਵਕ ਬਣ ਚੁੱਕੇ ਹਨ।
ਨਿਸਬਾਸਰ ਸੇਵਾ ਮੈਂ ਤੁਹਾਡੇ,
ਦਿਨੇ ਰਾਤ ਸਤਿਗੁਰੂ ਜੀ ਅਸੀਂ ਤੁਹਾਡੀ ਸੇਵਾ ਦੇ ਵਿੱਚ ਖੜੇ ਹਾਂ, ਤਤਪਰ ਸੇਵਾ ਕਰਨ ਦੇ ਲਈ ਤੁਸੀਂ ਕੋਈ ਹੁਕਮ ਕਰੋ, ਅਸੀਂ ਉਹ ਹੁਕਮ ਨੂੰ ਮੰਨ ਕੇ ਸੇਵਾ ਕਰਨ ਦੇ ਲਈ ਤਿਆਰ ਬਰ ਤਿਆਰ ਖੜੇ ਹਾਂ।
ਗੁਰੂ ਚਰਨ ਪਰ ਨਿਸ਼ਚਾ ਗਾਡੇ,
ਕਿਉਂਕਿ ਸਾਰੀ ਸੰਗਤ ਨੂੰ ਤੁਹਾਡੇ ਉੱਤੇ ਪੂਰਨ ਨਿਸ਼ਚਾ ਵੱਧ ਚੁੱਕਾ ਹੈ, ਪੂਰਨ ਵਿਸ਼ਵਾਸ ਤੇ ਭਰੋਸਾ ਬਣ ਚੁੱਕਾ ਹੈ।
ਸ਼੍ਰੀ ਗੁਰ ਤੇਗ ਬਹਾਦਰ ਹੇਰੀ,
ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਦੇ ਘਰ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਸਾਰੇ ਸਿੱਖ ਸੰਗਤ ਵੱਲ ਵੇਖਣਾ ਕੀਤਾ ਹੈ,
ਅਦਕ ਪਾਵਨਾ ਸੰਗਤ ਕੇਰੀ,
ਜਿਹੜੀ ਸੰਗਤ ਬੜੀ ਭਾਵਨਾ ਦੇ ਸਾਥ ਬੇਨਤੀਆਂ ਕਰ ਰਹੀ ਹੈ,
ਕਯੋ ਕਿਰਪਾਲ ਸੰਗਤ ਇਸ ਕਾਲੇ,
ਉਸੇ ਵਕਤ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਕਹਿਣਾ ਕੀਤਾ ਹੈ,
ਬਸੋ ਸਰਬ ਤੁਮ ਇਹਾਂ ਸੁਖਾਲੇ,
ਕਹਿਣ ਲੱਗੇ ਭਾਈ ਕਿਰਪਾਲ ਚੰਦ ਜੀ ਤੁਸੀਂ ਸਾਰੇ ਪਰਿਵਾਰ ਦੇ ਸਮੇਤ ਇੱਥੇ ਪਟਨੇ ਨਗਰ ਦੇ ਅੰਦਰ ਹੀ ਵਸਣਾ ਕਰੋ, ਡੇਰਾ ਰੱਖੋ।
ਹਮ ਕੇਤਕ ਦਿਨ ਫਿਰ ਕਰ ਸਾਰੇ,
ਅਸੀਂ ਕੁਝ ਸਮਾਂ ਬਤੀਤ ਕਰਕੇ ਦੂਰ ਦੁਰਾਡੇ ਦੀਆਂ ਦੇਸ਼ਾਂ ਦੀਆਂ ਜੋ ਸੰਗਤਾਂ ਬੇਨਤੀਆਂ ਕਰ ਰਹੀਆਂ ਹਨ, ਉਹ ਸਾਰੇ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਜਾ ਕੇ ਕੁਝ ਸਮਾਂ ਬਤੀਤ ਕਰਕੇ
ਤੀਰਥ ਕਰਤੇ ਦੇਸ਼ ਨਿਹਾਰੇ,
ਤੀਰਥਾਂ ਦੇ ਉੱਤੇ ਜਿਹੜੇ ਲੋਕ ਚੱਲ ਕੇ ਆਉਂਦੇ ਹਨ ਉਹਨਾਂ ਨੂੰ ਪਾਵਨ ਉਪਦੇਸ਼ ਦੇ ਕੇ, ਸਾਰੇ ਦੇਸ਼ਾਂ ਨੂੰ ਪਾਵਨ ਉਪਦੇਸ਼ ਦ੍ਰਿੜ ਕਰਵਾਉਂਦੇ ਆ ਅਸੀਂ ਸਮਾਂ ਬਤੀਤ ਕਰਾਂਗੇ।
ਸਭ ਡੇਰੇ ਬਿਨ ਗਮਨ ਹੈ ਤੂਰਨ,
ਸਭ ਡੇਰੇ ਬਿਨ ਗਮਨਾ ਤੂਰਨ, ਤੇ ਬੜੀ ਛੇਤੀ ਦੇ ਨਾਲ ਹੀ ਅਸੀਂ ਇਥੋਂ ਚਾਲੇ ਪਾ ਦੇਵਾਂਗੇ।
ਕਰੇ ਕਾਮਨਾ ਆਪਣੀ ਪੂਰਨ,
ਜੋ ਵੀ ਸਿੱਖ ਸੰਗਤਾਂ ਮਨ ਦੇ ਅੰਦਰ ਕਾਮਨਾ ਰੱਖਦੀਆਂ ਹਨ ਉਹਨਾਂ ਸਾਰਿਆਂ ਦੀਆਂ ਕਾਮਨਾ ਨੂੰ ਪੂਰਿਆਂ ਕਰਨ ਦੇ ਵਾਸਤੇ ਅਸੀਂ ਇਥੋਂ ਜਾਣਾ ਕਰਾਂਗੇ।
ਇਮ ਨਿਜ ਦਾਸ ਅਪਰ ਸਮਝਾਏ।
ਇਸ ਪ੍ਰਕਾਰ ਦੇ ਨਾਲ ਹੋਰ ਵੀ ਆਪਣੇ ਦਾਸਾਂ ਸੇਵਕਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਹੈ।
ਜੇ ਪਟਨੇ ਪੁਰ ਵਿਖੇ ਹਟਾਏ,
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿਹੜੀ ਇਹ ਸਿੱਖ ਸੰਗਤ ਪਟਨੇ ਨਗਰ ਦੀ ਚੱਲ ਕੇ ਆਈ ਹੈ, ਭਾਵਨਾ ਦੇ ਨਾਲ ਬੇਨਤੀਆਂ ਕਰ ਰਹੀ ਹੈ, ਤੇ ਜੇਕਰ ਇਹਨਾਂ ਦੀ ਬੇਨਤੀ ਪ੍ਰਵਾਨ ਨਾ ਕੀਤੀ, ਇਹਨਾਂ ਨੂੰ ਮੋੜ ਦਿੱਤਾ।
ਮਾਤ ਨਾਨਕੀ ਸੁਣ ਕਰ ਆਈ,
ਇਹਨਾਂ ਦੇ ਮਨ ਦੇ ਅੰਦਰ ਵੀ ਨਿਰਾਸ਼ਤਾ ਹੋਵੇਗੀ, ਸੋ ਇਸ ਕਰਕੇ ਤੁਸੀਂ ਆਪਣਾ ਡੇਰਾ ਇੱਥੇ ਹੀ ਰੱਖਣਾ ਕਰੋ। ਇਤਨੇ ਨੂੰ ਮਾਤਾ ਨਾਨਕੀ ਜੀ ਨੂੰ ਪਤਾ ਲੱਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਪਟਨੇ ਨਗਰ ਤੋਂ ਹੋਰ ਦੇਸ਼ ਵੱਲ ਅੱਗੇ ਚੱਲਣ ਦੀ ਉਹਨਾਂ ਨੇ ਤਿਆਰੀ ਕੀਤੀ ਹੈ, ਉਹ ਚੱਲ ਕੇ ਆਏ ਹਨ।
ਪਰਮ ਪ੍ਰੇਮ ਤੇ ਕੈਤ ਸੁਣਾਈ,
ਤੇ ਹੁਣ ਬੜਾ ਪ੍ਰੇਮ ਹਿਰਦੇ ਦੇ ਅੰਦਰ ਧਾਰ ਕੇ ਪੁੱਤਰ ਦੇ ਨਾਲ ਬੜਾ ਸਨੇਹ ਕਰਦੇ ਆ ਮਾਤਾ ਨਾਨਕ ਜੀ ਕਹਿਣ ਲੱਗੇ,
ਹੇ ਸੁਤ ਤੁਮ ਕੋ ਦੇਖਣ ਕਰੋ।
ਕਹਿਣ ਲੱਗੇ, ਹੇ ਪੁੱਤਰ, ਤੈਨੂੰ ਦੇਖ ਕੇ ਮੇਰੇ ਮਨ ਨੂੰ ਆਨੰਦ ਮਿਲ ਜਾਂਦਾ, ਮਨ ਨੂੰ ਬੜਾ ਸਕੂਨ ਮਿਲਦਾ, ਤੇ ਤੁਹਾਨੂੰ ਦੇਖੇ ਬਿਨਾ ਮੈਂ ਰਹਿ ਨਹੀਂ ਸਕਦੇ, ਬੜਾ ਮਨ ਕਰਦਾ ਤੁਹਾਨੂੰ ਦੇਖਣ ਦੇ ਵਾਸਤੇ, ਤੇ ਤੁਸੀਂ ਹੁਣ ਇਥੋਂ ਚੱਲਣ ਦੀ ਤਿਆਰੀ ਕਰੀ ਬੈਠੇ ਹੋ।
ਸਦਾ ਆਪਣੇ ਔਰ ਸੁਖ ਧਰੋ,
ਤੇ ਸਦਾ ਹੀ ਮਨ ਦੇ ਅੰਦਰ ਮੈਂ ਤੁਹਾਨੂੰ ਦੇਖ ਕੇ ਵੱਡਾ ਸੁਖ ਪਾ ਲੈਂਦੀ ਆ, ਮਨ ਦੇ ਅੰਦਰ ਮੈਨੂੰ ਸੁਖ ਮਿਲ ਜਾਂਦਾ। ਮਾਤਾ ਨਾਨਕੀ ਜੀ ਕਹਿ ਰਹੇ ਹਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕਿ ਹੇ ਪੁੱਤਰ, ਤੈਨੂੰ ਦੇਖ ਕੇ ਮੇਰੇ ਮਨ ਨੂੰ ਬੜਾ ਭਾਰੀ ਸੁਖ ਮਿਲਦਾ ਹੈ।
ਅਬ ਮੋਕੋ ਤਜ ਕੈ ਨਿਜ ਸੰਗ,
ਕਹਿਣ ਲੱਗੇ ਪੁੱਤਰ, ਹੁਣ ਤੂੰ ਮੈਨੂੰ ਤਜ ਕੇ ਭਾਵ ਇੱਥੇ ਛੱਡ ਕੇ ਤੇ ਹੋਰ ਸਿੱਖ ਸੇਵਕਾਂ ਨੂੰ ਨਾਲ ਲੈ ਕੇ ਜਾਣ ਦੀ ਤਿਆਰੀ ਕੀਤੀ ਹੈ।
ਗਮਨ ਅਗਾਰੀ ਧਰੋ ਉਮੰਗ,
ਮਨ ਦੇ ਅੰਦਰ ਇਹ ਵਿਚਾਰ ਕੀਤੀ ਹੈ ਕਿ ਅਸੀਂ ਅੱਗੇ ਦੇਸ਼ ਜਿਹੜੇ ਹਨ ਉਹਨਾਂ ਦੇ ਵਿੱਚ ਜਾ ਕੇ ਆਈਏ। ਸਾਰੀ ਜਿਹੜੀ ਤਿਆਰੀ ਤੁਸੀਂ ਕਰੇ ਕਰ ਚੁੱਕੇ ਹੋ ਆਪਣੇ ਦਾਸਾਂ ਸੇਵਕਾਂ ਨੂੰ ਨਾਲ ਲੈ ਕੇ।
ਸੁਣ ਕੇ ਸਤਿਗੁਰ ਨੇ ਸਮਝਾਈ,
ਹੁਣ ਇਸ ਪ੍ਰਕਾਰ ਦਾ ਜਦੋਂ ਮਾਤਾ ਜੀ ਨੇ ਆਪਣਾ ਸਨੇਹ ਪ੍ਰਗਟ ਕੀਤਾ ਤੇ ਸਤਿਗੁਰੂ ਪਾਤਸ਼ਾਹ ਜੀ ਮਾਤਾ ਜੀ ਦੀ ਇਹ ਗੱਲ ਸੁਣ ਕੇ ਸਮਝਾਉਣ ਲੱਗੇ, ਕਹਿਣਾ ਕੀਤਾ ਹੈ,
ਔਰ ਵੋ ਔਰ ਆਸ਼ਾ ਸੁਖਦਾਈ।
ਕਹਿਣ ਲੱਗੇ, ਮਾਤਾ ਜੀ, ਤੁਸੀਂ ਇੱਥੇ ਰਹਿ ਕੇ ਸਦਾ ਸੁਖ ਪ੍ਰਾਪਤ ਕਰੋਗੇ, ਤੁਹਾਡੇ ਮਨ ਦੀਆਂ ਸਾਰੀਆਂ ਆਸ਼ਾ ਜਿਹੜੀਆਂ ਹਨ ਉਹ ਪੂਰੀਆਂ ਹੋਣਗੀਆਂ, ਤੁਹਾਨੂੰ ਇੱਥੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ।
ਹਮ ਕੋ ਜਾਨੋ ਬਣੇ ਜ਼ਰੂਰ,
ਤੇ ਮਾਤਾ ਜੀ, ਸਾਡਾ ਜਾਣਾ ਬਹੁਤ ਜ਼ਰੂਰੀ ਹੈ, ਅਸੀਂ ਹੁਣ ਜਾਏ ਬਿਨਾਂ ਰਹਿ ਨਹੀਂ ਸਕਦੇ।
ਏਤਤ ਸਿੱਖਨ ਸ਼ਰਧਾ ਪੂਰ,
ਕਿਉਂਕਿ ਬੇਅੰਤ ਸਿੱਖ ਸੰਗਤਾਂ ਜੋ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਰਹਿੰਦੀਆਂ ਹਨ, ਉਹ ਅਰਦਾਸਾਂ ਬੇਨਤੀਆਂ ਕਰ ਰਹੀਆਂ ਹਨ, ਦਰਸ਼ਨਾਂ ਦੀ ਉਡੀਕ ਦੇ ਵਿੱਚ ਹਨ, ਇਸ ਕਰਕੇ ਉਹਨਾਂ ਦੀ ਸ਼ਰਧਾ ਪੂਰੀ ਕਰਨ ਦੇ ਵਾਸਤੇ ਸਾਨੂੰ ਜ਼ਰੂਰ ਜਾਣਾ ਪਵੇਗਾ।
ਇਸ ਪ੍ਰਕਾਰ ਦੇ ਸਭ ਕੋ ਧੀਰ,
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਧੀਰਜ ਦੇਣਾ ਕੀਤੀ ਹੈ।
ਚੱਲਿਓ ਚੈਤ ਗੁਰੂ ਗੰਭੀਰ,
ਗੈਰ ਗੰਭੀਰ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਚੱਲਣ ਦੇ ਜਿਹੜੀ ਸਾਰੀ ਤਿਆਰੀ ਉਹ ਕਰਵਾਉਣਾ ਕੀਤੀ ਹੈ।
ਦੋਹਰਾ ਪਈ ਜਾਮਨੀ ਸਤਿਗੁਰੂ, ਬੈਠੇ ਸੈਨ ਸਥਾਨ।
ਰਾਤਰੀ ਦਾ ਸਮਾਂ ਹੋਇਆ ਤੇ ਸਤਿਗੁਰੂ ਪਾਤਸ਼ਾਹ ਜੀ ਜਿਸ ਆਸਨ ਤੇ ਵਿਸ਼ਰਾਮ ਕਰਦੇ ਸਨ, ਬਿਰਾਜਮਾਨ ਹੁੰਦੇ ਸਨ, ਉਸ ਸਥਾਨ ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਰਾਤਰੀ ਦਾ ਸਮਾਂ ਜਾਣ ਕੇ ਆ ਕੇ ਬੈਠੇ ਹਨ,
ਸ੍ਰੀ ਗੁਜਰੀ ਤਬੇ ਆਨ ਕਰ, ਕੀਨਸ ਬਿਨੇ ਬਖਾਨ।
ਸਤਿਗੁਰੂ ਜੀ ਦੇ ਮਹਿਲ ਮਾਤਾ ਗੁਜਰੀ ਜੀ ਚੱਲ ਕੇ ਆਏ ਤੇ ਆ ਕੇ ਦੋਵੇਂ ਹੱਥ ਜੋੜ ਕੇ ਬੜੇ ਪ੍ਰੇਮ ਦੇ ਸਹਿਤ ਆਪਣੀ ਜਿਹੜੀ ਬੇਨਤੀ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਕੀਤੀ ਹੈ।
ਜੋ ਪਈ ਸ਼੍ਰੀ ਪ੍ਰਭ ਹੇਤ ਤੀਰਥਨ ਆਏ।
ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਬੇਨਤੀ ਕੀਤੀ, ਹੈ ਪ੍ਰਭੂ, ਹੈ ਮਾਲਕ, ਮੈਂ ਆਪ ਜੀ ਦੇ ਕੋਲ ਚੱਲ ਕੇ ਆਈ ਹਾਂ।
ਰਾਵਰ ਕੀ ਸੰਗਤ ਸਭ ਥਾਏ,
ਆਪ ਜੀ ਜਿੱਥੇ ਕਿਤੇ ਵੀ ਜਾਂਦੇ ਹੋ, ਜਿੱਥੇ ਵੀ ਆਪਣਾ ਡੇਰਾ ਕਰਦੇ ਹੋ, ਬਹੁਤ ਭਾਰੀ ਗਿਣਤੀ ਦੇ ਵਿੱਚ ਸਿੱਖ ਸੰਗਤ ਤੁਹਾਡੇ ਚਰਨਾਂ ਦੇ ਦਾਸੀ ਬਣ ਜਾਂਦੀ ਹੈ। ਤੁਹਾਡੀਆਂ ਸਿੱਖ ਸੰਗਤਾਂ ਬਹੁਤ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਵਸਦੀਆਂ ਹਨ।
ਆਪਣੋ ਦੇਸ਼ ਚੋਰ ਕਰ ਆਏ,
ਅਸੀਂ ਆਪਣਾ ਦੇਸ਼ ਪੰਜਾਬ ਛੱਡ ਕੇ ਇੱਥੇ ਦੂਰ ਦੇਸ਼ ਦੇ ਵਿੱਚ ਚੱਲ ਕੇ ਆਏ ਹਾਂ।
ਵਿੱਚ ਵਿਦੇਸ਼ਨ ਆਨ ਵਸਾਏ,
ਵਿਦੇਸ਼ਾਂ ਦੇ ਵਿੱਚ ਆ ਕੇ ਤੁਸੀਂ ਆਪਣਾ ਡੇਰਾ ਲਾਉਣਾ ਕੀਤਾ ਹੈ, ਆਪਣਾ ਦੇਸ਼ ਛੱਡ ਕੇ ਵਿਦੇਸ਼ ਦੇ ਵਿੱਚ ਆ ਕੇ ਵਸੇ ਹਾਂ।
ਸਭ ਕੋ ਤਿਆਗ ਇਕਾਕੀ ਚਲੇ,
ਹੁਣ ਸਤਿਗੁਰੂ ਕਿਰਪਾਲੋ ਜੀ, ਹੇ ਮਾਲਕ ਸਤਿਗੁਰੂ, ਤੁਸੀਂ ਹੁਣ ਸਾਨੂੰ ਦੂਰ ਦੁਰਾਡੇ ਇੱਥੇ ਵਿਦੇਸ਼ ਵਿੱਚ ਲਿਆ ਕੇ ਇੱਥੇ ਵਸਾਉਣਾ ਕੀਤਾ, ਤੇ ਹੁਣ ਸਾਨੂੰ ਇਕੱਲਿਆਂ ਨੂੰ ਛੱਡ ਕੇ ਤੁਸੀਂ ਅੱਗੇ ਜਾਣ ਦਾ ਮਨ ਬਣਾਇਆ ਹੈ।
ਕਿਉ ਪਾਵਤ ਏ ਨਾਇਨ ਭਲੇ, ਕਿਉ ਪਾਵਤ ਏ ਨਾਇਨ ਭਲੇ,
ਤੁਹਾਡੇ ਮਨ ਨੂੰ ਇਹ ਕਿਵੇਂ ਚੰਗਾ ਲੱਗਿਆ, ਇਹਦੇ ਵਿੱਚ ਮੈਨੂੰ ਠੀਕ ਨਹੀਂ ਲੱਗ ਰਿਹਾ, ਇਹ ਭਲੀ ਗੱਲ ਨਹੀਂ ਬਣੀ ਕਿ ਤੁਸੀਂ ਸਾਰੇ ਪਰਿਵਾਰ ਨੂੰ ਇੱਥੇ ਲਿਆ ਕੇ ਵਸਾ ਕੇ ਵਿਦੇਸ਼ ਦੇ ਵਿੱਚ ਤੇ ਆਪ ਅੱਗੇ ਇਕੱਲੇ ਹੀ ਚੱਲੇ ਹੋਏ, ਭਲੀ ਗੱਲ ਜਾਪਦੀ ਨਹੀਂ।
ਵਿਛੜੋ ਆਪ ਦੂਰ ਕਿਸ ਥਾਨ,
ਤੇ ਆਪ ਤੋਂ ਵਿਛੜ ਕੇ ਦੂਰ ਦੇਸ਼ ਦੇ ਵਿੱਚ ਮੈਂ ਕਿਵੇਂ ਰਹਿ ਸਕਦੀ ਹਾਂ।
ਕਹਿਤ ਇਕਾਕੀ ਕਰਿਓ ਪਿਆਨ,
ਤੁਸੀਂ ਮਨ ਦੇ ਅੰਦਰ ਇਕੱਲਿਆਂ ਹੀ ਜਾਣ ਦਾ ਵਿਚਾਰ ਬਣਾ ਲਿਆ, ਤੁਸੀਂ ਇਕੱਲਿਆਂ ਹੀ ਜਾਣ ਦੀ ਤਿਆਰੀ ਕਰ ਲਈ ਹੈ।
ਸਗਰੇ ਦੇਸ਼ ਪ੍ਰਭਾਓ ਤੁਮਾਰਾ,
ਕਿਰਪਾਲੂ ਸਵਾਮੀ ਜੀ, ਸਾਰਿਆਂ ਦੇਸ਼ਾਂ ਦੇ ਵਿੱਚ ਤੁਹਾਡਾ ਵੱਡਾ ਬਹੁਤ ਪ੍ਰਭਾਵ ਹੈ, ਸਿੱਖ ਸੰਗਤਾਂ ਜਿਹੜੀਆਂ ਆਪ ਜੀ ਨੂੰ ਹਮੇਸ਼ਾ ਯਾਦ ਕਰਦੀਆਂ ਹਨ।
ਹੋਏ ਦਾਸ ਤਰ ਪਾਓ ਉਧਾਰਾ,
ਬੜਾ ਵੱਡਾ ਪ੍ਰੇਮ ਹਿਰਦੇ ਦੇ ਅੰਦਰ ਧਾਰਨ ਕਰਕੇ ਤੁਹਾਡੇ ਦਾਸ ਜਿਹੜੇ ਹਨ ਉਹ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਵਸਦੇ ਹਨ।
ਜੈ ਕੈ ਮਾਨਨੀਏ ਜਗ ਮਾਈ,
ਜਿੱਥੇ ਕਿੱਥੇ ਵੀ ਤੁਸੀਂ ਬੜੇ ਆਦਰ ਤੇ ਸਤਿਕਾਰ ਯੋਗ ਪੂਜਣ ਯੋਗ ਹੋ।
ਵੰਦਨੀਏ ਸਭ ਦੇਸ਼ਨ ਜਾਈ,
ਜਿੱਥੇ ਕਿਤੇ ਵੀ ਦੇਸ਼ਾਂ ਦੇ ਵਿੱਚ ਲੋਕ ਤੁਹਾਨੂੰ ਵੰਦਨਾ ਕਰਦੇ ਹਨ, ਨਮਸਕਾਰਾਂ ਕਰਦੇ ਹਨ।
ਤੁਮਰੇ ਕਰ ਚਿੰਤਾ ਹਮ ਕੋਏ ਨਾ,
ਤੁਹਾਡੇ ਕਰਕੇ ਸਾਡੇ ਮਨ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਵੀ ਚਿੰਤਾ ਨਹੀਂ, ਸਾਡੇ ਮਨ ਅੰਦਰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਆਉਂਦੀ ਹੀ ਨਹੀਂ।
ਰਾਵਰ ਕੋ ਕੈ ਸੋ ਕਰ ਹੋਏ ਨਾ,
ਕਿਉਂਕਿ ਤੁਸੀਂ ਚਿੰਤਾ ਤੋਂ ਰਹਿਤ ਹੋ, ਚਿੰਤਾ ਨੂੰ ਖਤਮ ਕਰਨ ਵਾਲੇ ਹੋ। ਸਾਰੀਆਂ ਜੀਵਾਂ ਦੀਆਂ ਜਿਤਨੀਆਂ ਚਿੰਤਾਵਾਂ ਹਨ ਉਹਨਾਂ ਚਿੰਤਾਵਾਂ ਨੂੰ ਖਤਮ ਕਰ ਦਿੰਦੇ ਹੋ, ਤੇ ਇਸ ਕਰਕੇ ਤੁਹਾਡੇ ਨਾਲ ਰਹਿ ਕੇ ਸਾਡੇ ਮਨ ਦੇ ਅੰਦਰ ਕਿਸੇ ਪ੍ਰਕਾਰ ਦੀ ਵੀ ਕੋਈ ਚਿੰਤਾ ਉਪਜਦੀ ਨਹੀਂ ਹੈ।
ਤਉ ਵਿਚਾਰੋ ਨਿਜ ਮਨ ਮਾਨ,
ਤਉ ਵਿਚਾਰੋ ਨਿਜ ਮਨ ਮਾਨ, ਮੇਰੀ ਜਿਹੜੀ ਇਹ ਬੇਨਤੀ ਪ੍ਰਵਾਨ ਕਰਕੇ ਤੁਸੀਂ ਆਪਣੇ ਮਨ ਦੇ ਅੰਦਰ ਵਿਚਾਰ ਕਰੋ।
ਵਿੱਚ ਵਿਦੇਸ਼ ਏ ਕਲ ਕਲ ਜਾਨ,
ਤੇ ਹੁਣ ਵਿਦੇਸ਼ਾਂ ਦੇ ਵਿੱਚ ਇੱਕ ਤਾਂ ਤੁਸੀਂ ਸਾਨੂੰ ਇੱਥੇ ਕੱਲਿਆਂ ਛੱਡ ਕੇ ਅੱਗੇ ਹੋਰ ਦੂਰ ਦੁਰਾਡੇ ਦੇ ਦੇਸ਼ਾਂ ਦੇ ਵਿੱਚ ਕੱਲਿਆਂ ਜਾਣ ਦਾ ਤੁਸੀਂ ਮਨ ਬਣਾਇਆ ਹੈ।
ਰਾਵਰ ਕੀ ਜਨਨੀ ਤੇ ਸੁਨਿਓ,
ਸਤਿਗੁਰੂ ਕਿਰਪਾਲੂ ਪਿਤਾ ਜੀ, ਮੈਂ ਮਾਤਾ ਨਾਨਕੀ ਜੀ ਦੇ ਪਾਸੋਂ ਆਪ ਜੀ ਦੇ ਜਾਣ ਦੀ ਖਬਰ ਸੁਣੀ ਹੈ।
ਜਥਾ ਤੁਮਾਰੇ ਪਿਤ ਨੇ ਭਨਿਓ,
ਜਥਾ ਤੁਮਾਰੇ ਪਿਤ ਨੇ ਭਨਿਓ, ਜਿਵੇਂ ਤੁਹਾਡੇ ਪਿਤਾ ਜੀ ਭਾਵ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਪਾਵਨ ਬਚਨ ਕੀਤੇ ਸਨ।
ਧਰਮ ਤੁਰੰਦਰ ਅਧਿਕ ਪ੍ਰਤਾਪੀ,
ਧਰਮ ਤੁਰੰਦਰ ਤੇ ਪ੍ਰਤਾਪੀ ਜਿਹੜਾ ਪੁੱਤਰ ਹੈ ਉਹ ਤੁਹਾਡੇ ਘਰ ਪੈਦਾ ਹੋਵੇਗਾ।
ਮਹਾਵੀਰ ਸ਼ਤੁਰਨ ਗਨ ਥਾਪੀ,
ਮਹਾਵੀਰ ਬੜੀ ਵੀਰ ਬੜੀ ਯੋਧਾ ਅਨੇਕਾਂ ਵੈਰੀਆਂ ਦਾ ਨਾਸ਼ ਕਰਨ ਵਾਲਾ ਐਸਾ ਜਿਹੜਾ ਬਲੀ ਪੁੱਤਰ ਤੁਹਾਡੇ ਘਰ ਜਨਮ ਲਵੇਗਾ।
ਰਾਂਕਾ ਪਤ ਪ੍ਰਕਾਸ਼ ਜਗ ਜੈਸੇ,
ਜਿਹਦਾ ਪ੍ਰਕਾਸ਼ ਸਾਰੇ ਜਗਤ ਦੇ ਵਿੱਚ ਵਿਦਿਤ ਹੋਵੇਗਾ, ਚਾਰੇ ਪਾਸੇ ਪ੍ਰਕਾਸ਼ ਹੋਵੇਗਾ।
ਪੁੱਤਰ ਆਪ ਕੇ ਉਪਜੇ ਤੈਸੇ,
ਐਸਾ ਪੁੱਤਰ ਤੁਹਾਡੇ ਘਰ ਅਵਤਾਰ ਧਾਰਨ ਕਰੇਗਾ, ਅਵਤਾਰ ਜਨਮ ਲਵੇਗਾ।
ਅਟਲ ਸਫਲ ਸੰਸੈ ਜਿਸ ਨਾਏ,
ਐਸੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਕਿਹਾ ਹੋਇਆ ਬਚਨ ਜੋ ਟਲ ਨਹੀਂ ਸਕਦਾ, ਉਹਨਾਂ ਦਾ ਜਿਹੜਾ ਬਚਨ ਹੈ ਉਹ ਜ਼ਰੂਰ ਪੂਰਾ ਹੋਣਾ ਹੈ, ਜੋ ਬਚਨ ਉਹਨਾਂ ਦਾ ਟਾਲਿਆ ਨਹੀਂ ਜਾ ਸਕਦਾ।
ਅਸ ਬਚ ਹੈ ਖਸ਼ਟਮ ਪਾਤਸ਼ਾਹੇ,
ਐਸਾ ਬਚਨ ਖਸ਼ਟਮ ਭਾਵ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ।
ਨਿਤ ਚਾਹਤ ਚਿਤ ਪੋਤਰਨ ਦੁਲਾਰਨ,
ਇਧਰ ਮਾਤਾ ਨਾਨਕੀ ਜੀ ਵੀ ਆਪਣੇ ਪੁੱਤ ਨੂੰ ਖਿਡਾਉਣਾ ਚਾਹੁੰਦੇ ਹਨ, ਪੁੱਤ ਦਾ ਮੂੰਹ ਦਲਾਰਨਾ ਚਾਹੁੰਦੇ ਹਨ।
ਕਰਤ ਪ੍ਰਤੀਖਨ ਕੈ ਬੋ ਬਾਰਨ,
ਉਹ ਵੀ ਚਾਹੁੰਦੇ ਹਨ ਕਿ ਪੋਤਰਾ ਆਵੇ ਤੇ ਮੈਂ ਪੋਤਰੇ ਨੂੰ ਖਡਾਵਾਂ। ਇਸ ਪ੍ਰਕਾਰ ਦੇ ਨਾਲ ਮਨ ਦੇ ਅੰਦਰ ਵਿਚਾਰਦੇ ਹਨ ਤੇ ਬਚਨ ਬੇਨਤੀ ਬਚਨ ਕਰਦੇ ਹਨ।
ਦੀਰਗ ਦਰਸਾ ਸੋਬ੍ਰਿਤ ਸਾਸੂ,
ਵੱਡੀ ਉਮਰ ਦੇ ਮਾਤ ਨਾਨਕੀ ਜੀ ਉਹਨਾਂ ਨੇ ਜਿਹੜੇ ਸ੍ਰੇਸ਼ਟ ਤੇ ਦ੍ਰਿਸ਼ਟੀ ਬ੍ਰਿਤੀ ਵਾਲੇ ਹਨ।
ਜੋ ਮੁਖ ਕਏ ਹੋਏ ਸਫਲਾ ਸੋ,
ਤੇ ਉਹ ਸ੍ਰੇਸ਼ਟ ਤੇ ਉੱਤਮ ਦ੍ਰਿਸ਼ਟੀ ਬ੍ਰਿਤੀ ਵਾਲੇ ਮਾਤਾ ਨਾਨਕੀ ਜੀ ਦੇ ਜੋ ਬਚਨ ਹਨ ਉਹ ਵੀ ਬਚਨ ਜਰੂਰ ਸਫਲ ਹੁੰਦੇ ਹਨ, ਉਹ ਵੀ ਬਚਨ ਟਲਦੇ ਨਹੀਂ ਹਨ।
ਪਯੋ ਸਮੇ ਸੁਤ ਹੋਵਨ ਕੇਰਾ,
ਤੇ ਉਹ ਸਮਾਂ ਆਣ ਪਹੁੰਚਿਆ ਹੈ ਪੁੱਤਰ ਦਾ ਜਿਸ ਸਮੇਂ ਜਨਮ ਹੋਣਾ ਘਰ ਦੇ ਅੰਦਰ, ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਬਚਨ ਕਰ ਗਏ ਹਨ ਤੇ ਸ੍ਰੀ ਮਾਤ ਨਾਨਕੀ ਜੀ ਵੀ ਬਚਨ ਕਰਦੇ ਹਨ, ਉਹ ਸਮਾਂ ਜਿਹੜਾ ਹੁਣ ਨੇੜੇ ਆਣ ਪਹੁੰਚਿਆ ਹੈ।
ਆਗੇ ਚਲੇ ਆਪ ਤਜ ਡੇਰਾ,
ਤੇ ਹੁਣ ਜਦੋਂ ਉਹ ਸਮਾਂ ਨਜ਼ਦੀਕ ਹੈ ਪੁੱਤਰ ਦੇ ਆਉਣ ਦਾ, ਤੇ ਹੁਣ ਤੁਸੀਂ ਆਪਣਾ ਡੇਰਾ ਇੱਥੋਂ ਛੱਡ ਕੇ ਪਟਨੇ ਨਗਰ ਨੂੰ ਛੱਡ ਕੇ ਹੋਰ ਦੇਸ਼ ਵੱਲ ਚੱਲਣ ਦੀ ਤਿਆਰੀ ਕਰੀ ਬੈਠੇ ਹੋ।
ਸੁਨ ਸ਼੍ਰੀ ਤੇਗ ਬਹਾਦਰ ਐਸੇ,
ਹੁਣ ਮਾਤਾ ਗੁਜਰੀ ਜੀ ਦੇ ਇਹ ਬਚਨ ਸੁਣ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿਣ ਲੱਗੇ,
ਪਿਤਾ ਸਰੂਪ ਧਿਆਨ ਕਰ ਤੈਸੇ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੂਪ ਦਾ ਧਿਆਨ ਧਰਿਆ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ।
ਹੱਥ ਜੋਰ ਕਰ ਬੰਧਨ ਠਾਨੀ,
ਦੋਵੇਂ ਨੇਤਰ ਮੁੰਦ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੂਪ ਨੂੰ ਚਿਤਾਰ ਕੇ ਦੋਵੇਂ ਹੱਥ ਜੋੜ ਕੇ ਵੰਦਨਾ ਕੀਤੀ ਹੈ।
ਬ੍ਰਿੰਦ ਅਰਿੰਦਮ ਬੋ ਬਲ ਖਾਨੀ,
ਬ੍ਰਿੰਦ ਅਰਿੰਦਮ ਬਹੁਤੇ ਵੈਰੀਆਂ ਦਾ ਦਮਨ ਕਰਨ ਵਾਲੇ ਐਸੇ ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਿਆ ਤੇ ਉਹ ਜਿਹੜੇ ਬਚਨ ਉਹਨਾਂ ਦੇ ਕਹੇ ਹੋਏ ਸਨ ਉਹਨਾਂ ਨੂੰ ਯਾਦ ਕੀਤਾ।
ਸ੍ਰੀ ਗੁਜਰੀ ਕੋ ਦੀਨ ਦਿਲਾਸਾ, ਗੁਰ ਬਚ ਪਰ ਰਾਖੋ ਪਰਵਾਸਾ,
ਗੁਰੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਬਚਨਾਂ ਨੂੰ ਯਾਦ ਕਰਕੇ ਤੇ ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮਾਤਾ ਗੁਜਰੀ ਜੀ ਨੂੰ ਦਿਲਾਸਾ ਦਿੱਤਾ ਤੇ ਦਿਲਾਸਾ ਦੇ ਕੇ ਕਹਿਣ ਲੱਗੇ ਕਿ ਸਤਿਗੁਰੂ ਗੁਰੂ ਪਿਤਾ ਜੀ ਦੇ ਕਹੇ ਹੋਏ ਬਚਨ ਤੇ ਪੂਰਨ ਵਿਸ਼ਵਾਸ ਤੇ ਪੂਰਨ ਭਰੋਸਾ ਬਣਾ ਕੇ ਰੱਖੋ। ਇਸ ਪ੍ਰਕਾਰ ਦੇ ਨਾਲ ਦਿਲਾਸਾ ਦਿੱਤਾ ਹੈ।
ਇਕੋ ਇਹਾਂ ਗੁਰ ਸੰਗਤ ਭਾਰੀ,
ਇਸ ਪ੍ਰਕਾਰ ਦੇ ਨਾਲ ਦਿਲਾਸਾ ਦੇ ਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਆਪ ਜੀ ਇੱਥੇ ਹੀ ਆਪਣਾ ਡੇਰਾ ਰੱਖੋ, ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਚੱਲ ਕੇ ਆਉਣਗੀਆਂ।
ਸਕਲ ਭਾਂਤ ਤੇ ਰਹੋ ਸੁਖਾਰੀ,
ਸਰਬ ਭਾਂਤ ਦੇ ਨਾਲ ਸਰਬ ਭਾਂਤ ਦੇ ਸੁਖਾਂ ਦੇ ਸਹਿਤ ਤੁਸੀਂ ਇੱਥੇ ਰਹਿਣਾ ਕਰੋ।
ਹਮ ਕੇ ਤਕ ਦਿਨ ਤੀਰਥ ਕਰ ਹੈ,
ਅਸੀਂ ਕੁਝ ਸਮਾਂ ਜਿਹੜਾ ਹੈ ਉਹ ਤੀਰਥਾਂ ਤੇ ਜਾ ਕੇ ਲੋਕਾਂ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੋ ਮੰਤਰ ਸਤਨਾਮ ਵਾਹਿਗੁਰੂ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾਇਆ ਹੈ, ਉਹ ਦ੍ਰਿੜ ਕਰਵਾ ਕੇ ਫਿਰ ਕੁਛ ਸਮੇਂ ਬਾਅਦ
ਨੀਕੇ ਪੂਰਬ ਦੇਸ਼ ਨਿਹਰ ਹੈ,
ਨੀਕੇ ਜਿਹੜੇ ਪੂਰਬ ਦਿਸ਼ਾ ਵਾਲੇ ਦੇਸ਼ ਹਨ ਉਹਨਾਂ ਸਾਰਿਆਂ ਦੇਸ਼ਾਂ ਦੇ ਵਿੱਚ ਜਾ ਕੇ
ਨਿਪਜ ਬ੍ਰਿਧ ਵੈ ਕੁਲ ਕੋਟੀ ਕਾ,
ਅਵਤਾਰ ਲੈਣ ਵਾਲੇ ਜਿਹੜੇ ਸੋਢੀ ਕੁਲ ਦੇ ਟੀਕੇ ਸਰਮੌਰ ਜਿਨ੍ਹਾਂ ਨੇ ਅਵਤਾਰ ਧਾਰਨ ਕਰਨਾ ਹੈ,
ਬਰਖ ਪੰਜ ਕੋ ਹੋਏ ਤਨ ਨੀਕਾ,
ਜਦੋਂ ਉਹਨਾਂ ਦੀ ਉਮਰ 5 ਸਾਲ ਦੀ ਹੋ ਜਾਵੇਗੀ,
ਚਲੇ ਕੁਸ਼ਲ ਸੋ ਤਬ ਨਿਜ ਦੇਸ਼,
ਤੇ ਜਦੋਂ 5 ਸਾਲ ਦੇ ਹੋ ਜਾਣਗੇ ਤੇ ਫਿਰ ਆਪਾਂ ਇਥੋਂ ਚੱਲ ਕੇ ਇਸ ਦੇਸ਼ ਨੂੰ ਛੱਡ ਕੇ ਆਪਣੇ ਦੇਸ਼ ਵੱਲ ਨੂੰ ਸਰਬ ਸੁਖਾਂ ਦੇ ਸਹਿਤ ਚਾਲੇ ਪਾਵਾਂਗੇ,
ਤੀਰਥ ਕਰੇ ਇਸ਼ਨਾਨ ਅਸ਼ੇਸ਼,
ਤੇ ਜਿਹੜੇ ਲੋਕ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਉਹ ਤੀਰਥ ਵੀ ਪੁਕਾਰ ਕਰਦੇ ਹਨ ਕਿ ਕੋਈ ਪਰਮੇਸ਼ਰ ਦਾ ਪਿਆਰਾ ਆਵੇ ਤੇ ਆ ਕੇ ਆਪਣੇ ਪਵਿੱਤਰ ਚਰਨ ਸਾਡੇ ਵਿੱਚ ਪਾ ਦੇਵੇ, ਤੇ ਜਿਹੜੇ ਲੋਕ ਆਪਣੇ ਪਾਪ ਕਰਮ ਜਿਹੜੀ ਮੈਲ ਉਤਾਰ ਕੇ ਸਾਡੇ ਵਿੱਚ ਜਾਂਦੇ ਹਨ ਉਹ ਮੈਲ ਸਾਡੀ ਪਾਪਾਂ ਦੀ ਦੂਰ ਹੋ ਜਾਵੇ ਤੇ ਅਸੀਂ ਨਿਰਮਲ ਹੋ ਜਾਈਏ, ਉਹਨਾਂ ਤੀਰਥਾਂ ਤੇ ਜਾਣ ਦੀ ਸਾਰੀ ਤਿਆਰੀ ਅਸੀਂ ਕੀਤੀ ਹੈ।
ਮ੍ਰਿਦੁਲ ਸੁਖਦ ਇਤਿਆਦ ਉਚਾਰੇ,
ਇਸ ਪ੍ਰਕਾਰ ਦੇ ਨਾਲ ਸੁਖਦ ਜਾਤ ਜਿਹੜੇ ਸੋਹਣੇ ਬਚਨ ਸਨ, ਸੁਖ ਦੇਣ ਵਾਲੇ ਮਿੱਠੇ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ ਕਹੇ ਹਨ,
ਧੀਰਜ ਦਈ ਲੋ ਸੁਖ ਸਾਰੇ,
ਸਾਰਿਆਂ ਨੂੰ ਧੀਰਜ ਦੇਣਾ ਕੀਤੀ ਤੇ ਕਹਿਣ ਲੱਗੇ ਸਾਰੇ ਇੱਥੇ ਪਟਨੇ ਨਗਰ ਦੇ ਵਿੱਚ ਰਹਿ ਕੇ ਸੁਖਾਂ ਦੀ ਪ੍ਰਾਪਤੀ ਕਰੋ।
ਸੁਨ ਸ਼੍ਰੀ ਗੁਜਰੀ ਤੂਸ਼ਨ ਠਾਨੀ,
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਮਾਤਾ ਗੁਜਰੀ ਜੀ ਹੁਣ ਚੁੱਪ ਹੋ ਗਏ ਹਨ।
ਜਗ ਗੁਰ ਕੇ ਅਨੁਸਾਰ ਮਹਾਨੀ,
ਜਦ ਸਤਿਗੁਰੂ ਪਾਤਸ਼ਾਹ ਜੀ ਦੇ ਅਨੁਸਾਰ ਜਿਹੜਾ ਹੁਣ ਆਪਣਾ ਉਹਨਾਂ ਨੇ ਰਹਿਣ ਦਾ ਮਨ ਬਣਾਇਆ ਹੈ,
ਮਨ ਬਾਸ਼ਤ ਤਬ ਖਾਏ ਆਹਾਰਾ,
ਮਨ ਬਾਸ਼ਤ ਜਿਹੜਾ ਭੋਜਨ ਸੀ ਸਤਿਗੁਰੂ ਪਾਤਸ਼ਾਹ ਜੀ ਨੇ ਛਕਣਾ ਕੀਤਾ ਹੈ,
ਜਿਨ ਜਗ ਹਿੰਦੂ ਧਰਮ ਉਬਾਰਾ,
ਜਿਹੜੇ ਸਤਿਗੁਰੂ ਪਾਤਸ਼ਾਹ ਜੀ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ, ਹਿੰਦੂ ਧਰਮ ਨੂੰ ਬਚਾਇਆ, ਐਸੇ ਦੀਨ ਦਿਆਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ,
ਰੁਚਰ ਮ੍ਰਿਦੁਲ ਉਜਲ ਪੈ ਫੀਨ,
ਤੇ ਸੋਹਣੇ ਸਤਿਗੁਰੂ ਪਾਤਸ਼ਾਹ ਜੀ ਨੇ ਭੋਜਨ ਪ੍ਰਸ਼ਾਦ ਛਕੇ ਹਨ, ਜੋ ਪਕਵਾਨ ਬਣੇ ਸਨ ਉਹ ਛਕੇ ਭੋਜਨ ਪ੍ਰਸ਼ਾਦ, ਤੇ ਸੋਹਣਾ ਸਫੇਦ ਜਿਹੜਾ ਵਸਤਰ ਵਿਛਾਏ ਹੋਏ ਸਨ, ਸਤਿਗੁਰੂ ਪਾਤਸ਼ਾਹ ਜੀ ਦੇ ਆਰਾਮ ਕਰਨ ਲਈ ਬਿਸਤਰ ਸੀ, ਸੋਹਣੀ ਸੁੰਦਰ ਚਾਦਰ ਚਿੱਟੀ ਜਿਵੇਂ ਮਾਨੋ ਦੁੱਧ ਦੀ ਝੱਗ ਹੋਵੇ, ਤੇ ਐਸਾ ਮਖਮਲੀ ਸੋਨਾ ਬਿਸਤਰ ਤਿਆਰ ਕੀਤਾ ਸੀ ਆਰਾਮ ਕਰਨ ਦੇ ਲਈ,
ਆਸਤਰਨ ਦੀਰਨ ਸੁਖ ਦੇਣ,
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਐਸੇ ਸੁਖ ਦੇਣ ਵਾਲੇ ਬਿਸਤਰ ਤੇ ਆਰਾਮ ਕੀਤਾ ਹੈ, ਨੀਂਦ ਵਸ ਹੋਏ ਹਨ।
ਲਘੂ ਵਿਸਾਲ ਉਪਤਾਨ ਤਰੇ,
ਲਘੂ ਛੋਟੇ ਤੇ ਵੱਡੇ ਜਿਹੜੇ ਸਰਾਣੇ ਸਨ ਉਹ ਐਸੀ ਸੋਹਣੀ ਸੁੰਦਰ ਸੇਜਾ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਆਰਾਮ ਕਰਨਾ ਸੀ, ਉੱਥੇ ਸੋਹਣੇ ਸੋਹਣੇ ਬੜੇ ਸੁੰਦਰ ਛੋਟੇ ਤੇ ਵੱਡੇ ਸਰਾਣੇ ਰੱਖੇ ਗਏ।
ਸੇਜ ਬੰਦ ਮਖਤੂਲ ਖਰੇ,
ਜਿਨ੍ਹਾਂ ਦੇ ਉੱਤੇ ਬੜੇ ਬੜੇ ਸੋਹਣੇ ਜਰੀਦਾਰ ਝਾਲਰਾਂ ਲਟਕ ਰਹੀਆਂ ਸਨ, ਬੜੇ ਬੜੇ ਫੁੱਲ ਲਟਕ ਰਹੇ ਸਨ।
ਰੈਨ ਵਿਖੇ ਕਰ ਸੈਨ ਸੁਖਾਰੇ,
ਇਹ ਰਾਤ ਜਿਹੜੀ ਸੀ ਸਤਿਗੁਰੂ ਪਾਤਸ਼ਾਹ ਜੀ ਨੇ ਸੁਖਾਂ ਦੇ ਸਹਿਤ ਬਤੀਤ ਕੀਤੀ ਹੈ।
ਤੀਨ ਜਾਮ ਜਾਮਨ ਕੇ ਟਾਰੇ,
3 ਪਹਿਰ ਰਾਤ ਦਾ ਸਮਾਂ ਬਤੀਤ ਕੀਤਾ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਆਰਾਮ ਕੀਤਾ ਹੈ।
ਉਹਨੇ ਪ੍ਰਬੋਧਤ ਹੋਏ ਤਿਸ ਕਾਲ,
ਫਿਰ ਅੰਮ੍ਰਿਤ ਵੇਲਾ ਜਾਣਦੇ ਹਾਂ ਸਤਿਗੁਰੂ ਪਾਤਸ਼ਾਹ ਜੀ ਉੱਠੇ ਹਨ।
ਨਿਤ ਕੀ ਕਿਰਿਆ ਕੀਨ ਵਿਦ ਨਾਲ,
ਤੇ ਨਿਤ ਦੀ ਜਿਹੜੀ ਕਿਰਿਆ ਸੀ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਕਰਨਾ ਕੀਤੀ ਹੈ।
ਦਰਸ਼ਨਾਨ ਆਸਨ ਪਰ ਬੈਸੇ,
ਸਾਰੀ ਕਿਰਿਆ ਨੂੰ ਸੋਧ ਕੇ ਇਸ਼ਨਾਨ ਪਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਆਸਨ ਤੇ ਬੈਠੇ ਹਨ।
ਵਿਦਵਤ ਨਿਜ ਸਰੂਪ ਹੈ ਜੈਸੇ,
ਆਪਣੇ ਸਰੂਪ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਧਿਆਨ ਧਰਿਆ, ਸਰੂਪ ਦਾ ਧਿਆਨ ਧਰ ਕੇ ਸੁਰਤ ਨੂੰ ਉਸ ਨਿਰੰਕਾਰ ਦੇ ਨਾਲ ਜੋੜਿਆ ਹੈ।
ਭਾਈ ਪ੍ਰਭਾਤ ਦੀਵਾਨ ਲਗਾਏ,
ਜਦੋਂ ਪ੍ਰਭਾਤ ਹੋਈ ਕੁਛ ਦਿਨ ਦਾ ਸਮਾਂ ਹੋਇਆ, ਸਤਿਗੁਰੂ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੈ।
ਸੰਗਤ ਬੀਚ ਮਹਾਦੁੱਤ ਪਾਏ,
ਦੂਰ ਦੁਰਾਡੇ ਤੋਂ ਚੱਲ ਕੇ ਸੰਗਤਾਂ ਆਈਆਂ, ਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਪਰਸਰੀਆਂ ਹਨ, ਤੇ ਉਹ ਦੂਤ ਵੀ ਚੱਲ ਕੇ ਸੰਗਤ ਦੇ ਵਿਚ ਆਇਆ, ਤੇ ਜੋ ਰਾਜੇ ਬਿਸ਼ਨ ਸਿੰਘ ਨੇ ਬੇਨਤੀ ਆਪਣੀ ਭੇਜੀ ਹੈ, ਉਹ ਦੂਤ ਸਤਿਗੁਰੂ ਜੀ ਦੀ ਸੰਗਤ ਦੇ ਵਿਚ ਕਿਵੇਂ ਬੇਨਤੀ ਸੁਣਾਉਂਦਾ, ਇਹ ਆਪਾਂ ਕੱਲ ਦੇ ਪ੍ਰਕਰਨ ਦੇ ਅੰਦਰ ਸਰਵਣ ਕਰਾਂਗੇ।